क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسز الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
स्वीट फैक्टरी दी तक गाली को जोड़े तुम्हा पया जे चारे पासे तुसी भी आओ 1850 Albion Road in Rexdale 4162131165।
जे तुसी इमीग्रेशन नाल संबंधित किसी भी तरह दी जानकारी चाहुंदे हो, अपने प्यारा नु कनाडा विच मंगवाना चाहुंदे हो या फिर इत्थे आए हो ते इत्थे पक्के होण दे मौके लभना चाहुंदे हो या फिर अंतरराष्ट्रीय विद्यार्थी हो, PR वास्ते सलाह मशवरा चाहिदा है तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਮੇਜ਼ਬਾਨ ਟ੍ਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟ੍ਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ, ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 9053306011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 9053306011।
ਉਹ ਵੀ ਕਾਹਦਾ ਬੰਦਾ ਜਿਹੜਾ ਸਭ ਕੁਝ ਸਹਿ ਜਾਵੇ, ਇੰਨਾ ਝੁਕ ਜਾਵੇ ਕਿ ਸਿਰ ਤੋਂ ਪਾਗੀ ਲੈ ਜਾਵੇ। ਉਹ ਵੀ ਕਾਹਦਾ ਬੰਦਾ ਜਿਹੜਾ ਸਭ ਕੁਝ ਸਹਿ ਜਾਵੇ ਇੰਨਾ ਝੁਕ ਜਾਵੇ ਕਿ ਸਿਰ ਤੋਂ ਪੱਗ ਹੀ ਲੈ ਜਾਵੇ। ਆਪਣੀ ਹੋਂਦ ਬਚਾਵਣ ਖਾਤਰ ਅੜਨਾ ਤੇ ਚਾਹੀਦਾ। ਆਪਣੀ ਹੋਂਦ ਬਚਾਵਣ ਖਾਤਰ ਅੜਨਾ ਤੇ ਚਾਹੀਦਾ। ਬੰਦਾ ਰੇਤ ਦੀ ਕੰਧ ਨਹੀਂ, ਵਾਹ ਵਗਦੀ ਢਹਿ ਜਾਵੇ ਕਿ ਮੈਂ ਜਿਸ ਨੂੰ ਦਿੱਤੀ ਥਾਂ ਸੀ ਪੈਰ ਟਿਕਾਵਣ ਦੀ, ਹੁਣ ਉਹ ਲਾਲਚ ਕਰਦਾ ਕਿ ਸਾਡੀ ਥਾਂ ਤੇ ਬਹਿ ਜਾਵੇ। ਕਿ ਜਦ ਉਸਨੇ ਕਦਰ ਨਾ ਜਾਣੀ ਮੇਰੇ ਕੀਤੇ ਦੀ, ਜਦ ਉਸਨੇ ਕਦਰ ਨਾ ਜਾਣੀ ਮੇਰੇ ਕੀਤੇ ਦੀ, ਤਾਂ ਮੈਨੂੰ ਕੀ ਪਰਵਾਹ ਜੋ ਕਹਿੰਦਾ ਕਹਿ ਜਾਵੇ। ਕਿ ਜਾਨ ਸਲਾਮਤ ਲਈ ਤਾਂ ਖੂਨ ਜ਼ਰੂਰੀ ਹੈ, ਪਰ ਮਜਬੂਰੀ ਦੇ ਵਿੱਚ ਜੇ ਵਹਿੰਦਾ ਤਾਂ ਵਹਿ ਜਾਵੇ। ਕਿ ਜਦ ਜ਼ਿੰਮੇਵਾਰੀ ਹੈ ਤੇਰੇ ਤੇ ਸਭਨਾ ਦੀ, ਤਾਂ ਜਦ ਜ਼ਿੰਮੇਵਾਰੀ ਹੈ ਤੇਰੇ ਤੇ ਸਭਨਾ ਦੀ, ਤਾਂ ਗੌਰ ਕਰੀ ਕੋਈ ਅਣਗੌਲੇ ਨਾ ਰਹਿ ਜਾਵੇ। ਤਾਂ ਗੌਰ ਕਰੀ ਕੋਈ ਅਣਗੌਲੇ ਨਾ ਰਹਿ ਜਾਵੇ। ਕੁਲਵੰਤ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸਤੰਬਰ ਮਹੀਨੇ ਦੀ 10 ਤਰੀਕ ਦਿਨ ਬੁੱਧਵਾਰ 2:00 ਤੇ ਲਗਭਗ 6 ਮਿੰਟ ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 22 ਡਿਗਰੀ ਆ, ਜਦਕਿ 25 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਹੈ। ਕੱਲ ਨੂੰ ਇਹ ਤਾਪਮਾਨ 24 ਡਿਗਰੀ ਹੋਵੇਗਾ, ਸ਼ੁੱਕਰਵਾਰ ਨੂੰ 23 ਡਿਗਰੀ, ਸ਼ਨਿਚਰਵਾਰ ਤੇ ਐਤਵਾਰ ਦੋਨੇ ਦਿਨ ਕਹਿੰਦੇ ਕਣੀਆਂ ਪੈਣੀਆਂ, ਪਰ ਤਾਪਮਾਨ ਕ੍ਰਮਵਾਰ 24 ਤੇ 23 ਡਿਗਰੀ ਹੋਣਾ। ਫਿਰ ਅਗਲਾ ਹਫ਼ਤਾ ਚੜ੍ਹਦਾ, ਅਗਲੇ ਹਫ਼ਤੇ ਦੇ ਵਿੱਚ ਸੋਮਵਾਰ ਨੂੰ 21 ਡਿਗਰੀ ਮੌਸਮ ਖੁਸ਼ਕ, ਮੰਗਲਵਾਰ ਨੂੰ 23 ਡਿਗਰੀ ਮੌਸਮ ਖੁਸ਼ਕ, ਬੁੱਧਵਾਰ ਨੂੰ 25 ਡਿਗਰੀ ਮੌਸਮ ਖੁਸ਼ਕ, ਵੀਰਵਾਰ ਨੂੰ 24 ਡਿਗਰੀ ਮੌਸਮ ਖੁਸ਼ਕ ਤੇ ਸ਼ੁੱਕਰਵਾਰ ਨੂੰ ਵੀ 24 ਡਿਗਰੀ ਤੇ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਐਲਰਜੀ ਸੀਜ਼ਨ ਹੈ ਜੀ, ਔਰ ਐਲਰਜੀ ਜਿਹੜੀ ਹੈ ਨਾ ਜੀ, ਕਾਫੀ ਜ਼ਿਆਦਾ ਖਾਸ ਕਰਕੇ ਪੋਲਨ ਐਲਰਜੀ ਜਿਹੜੀ ਹੈ ਉਹ ਕਾਫੀ ਟ੍ਰਿਗਰ ਕਰਦੀ ਹੈ, ਪਤਾ ਨਹੀਂ ਕਿਹੜੇ ਵੇਲੇ, ਕਿਉਂਕਿ ਐਲਰਜੀ ਦਾ ਜਿਹੜਾ ਰਿਐਕਸ਼ਨ ਹੈ ਬਹੁਤ ਕੁਇਕ ਹੁੰਦਾ। ਤੇ ਮੈਂ ਤੇ ਦੇਖਿਆ ਕਿ ਜਿਹੜਾ ਖਾਸ ਕਰਕੇ ਉਹਨਾਂ ਹੀ ਤਰੀਕਾਂ ਦੇ ਵਿੱਚ, ਕਬੱਡੀ ਦਾ ਸੀਜ਼ਨ ਜੋ ਸਾਡਾ ਮੁੱਕਦਾ ਨਾ, ਉਹ ਤੋਂ ਅਗਲੇ ਹਫ਼ਤੇ ਜਿਹੜਾ ਸਾਡੇ ਗੋਲਫ ਦਾ ਟੂਰਨਾਮੈਂਟ ਹੁੰਦਾ। ਤੇ ਪਿਛਲੇ ਸਾਲ ਵਾਲੇ ਟੂਰਨਾਮੈਂਟ ਤੇ ਮੇਰੀਆਂ ਅੱਖਾਂ ਅੱਖਾਂ ਸੁੱਜ ਗਈਆਂ, ਮਾਰ ਕਿਤੇ ਮੰਦਾ ਹਾਲ ਤੇ ਜਦੋਂ 4-4:30 ਹੋਏ ਤੇ ਮੈਂ ਜਗਦੀਸ਼ ਗੜੇਵਾਲ ਨੂੰ ਬੇਜਰ ਹੋਣ ਕਿਹਾ, ਮੈਂ ਕਿਹਾ ਮੈਂ ਭਾਈ ਚੱਲਿਆ, ਮੇਰਾ ਕੰਮ ਔਖਾ ਹੁੰਦਾ ਜਾਂਦਾ, ਚਲੋ ਸਿੱਧਾ ਹੀ ਮੈਂ ਡਾਕਟਰ ਸਾਹਿਬ ਦੇ ਕੋਲ ਆ ਵੱਜਿਆ। ਔਰ ਡਾਕਟਰ ਸਾਹਿਬ ਦੇ ਕੋਲ ਜਦੋਂ ਆਇਆ ਤੇ ਉਹਨਾਂ ਨੇ ਮੈਨੂੰ ਦਵਾਈ ਸ਼ਵਾਈ ਦਿੱਤੀ। ਦਵਾਈ ਦੇਣ ਤੋਂ ਬਾਅਦ ਉਹਨਾਂ ਮਹੀਨੇ ਦੀ ਦਵਾਈ ਲਿਖੀ, ਔਰ ਜਦੋਂ ਮੈਂ ਕਿਹਾ ਮਹੀਨਾ ਥੋੜ੍ਹਾ ਖਾਣੀ ਪਊਗੀ, ਚਲੋ 10-12 ਦਿਨ ਲੱਗ ਗਏ, ਮੌਸਮ ਠੀਕ ਜਿਹਾ ਹੋ ਗਿਆ। ਉਸ ਤੋਂ ਬਾਅਦ ਹੁਣ ਐਤਕੀ ਬਿਲਕੁਲ ਸੇਮ ਉਹਨਾਂ ਹੀ ਤਰੀਕਾਂ ਚ, ਉਹਨਾਂ ਹੀ ਤਰੀਕਾਂ ਦੇ ਵਿੱਚ ਫਿਰ ਦੁਬਾਰਾ ਬਸ 2 ਦਿਨ ਛਿੱਕਾਂ ਆਈਆਂ ਤੇ ਨਾਲੇ ਕੰਮ ਹੋ ਗਿਆ। ਤੇ ਹੁਣ ਚਲੋ ਜਿਹੜੀ ਉਹ ਕਲੈਰਟਿਨ ਜੀ ਮੈਂ ਲਿਆ ਕੇ ਰੱਖੀ ਸੀ, ਇੱਕ ਜਿਹੜੀ ਐਂਟੀ ਹਿਸਟਾਮਾਈਨ ਮਿਲਦੀ ਹੈ ਓਵਰ ਦਾ ਕਾਊਂਟਰ, ਤੇ ਉਹ ਜਦੋਂ ਖਾ ਲਓ ਰਾਤ ਨੂੰ ਤੇ ਠੀਕ ਰਹਿੰਦਾ। ਹੁਣ ਕੱਲ ਬਿਲਕੁਲ ਸਹੀ ਸੀ ਕੰਮ, ਤੇ ਅੱਜ ਸਵੇਰੇ ਕ੍ਰਿਕਟ ਦਾ ਮੈਚ ਚੱਲਦਾ ਸੀ, 10:30 ਸ਼ੁਰੂ ਹੋਇਆ। ਬਸ ਮੈਚ ਤੋਂ 15 ਮਿੰਟ ਬਾਅਦ ਬੈਠਿਆਂ ਤੇ 7-8 ਛਿੱਕਾਂ ਆਈਆਂ ਤੇ ਉਹਨੇ ਸਾਰਾ ਕੁਛ ਹੀ ਵਿਗਾੜਤਾ, ਆਵਾਜ਼ ਵੀ ਭਾਰੀ ਕਰਤੀ ਤੇ ਕਹਿ ਲਓ ਭਾਈ ਨੇਜ਼ਲ ਕੰਜਕਸ਼ਨ ਵੀ ਹੋ ਗਈ। ਹੁਣ ਫਿਰ ਗੋਲੀ ਖਾਧੀ ਆ, ਦੇਖੋ ਕਦੋਂ ਤੱਕ ਅਸਰ ਕਰਦੀ ਹੈ। ਖੈਰ ਐਲਰਜੀ ਦੇ ਸੀਜ਼ਨ ਦੇ ਵਿੱਚ ਜਿਹੜਾ ਜੀ ਉਹ ਥੋੜ੍ਹਾ ਜਿਹਾ, ਕਿਉਂਕਿ ਆਪਾਂ ਨੂੰ ਮਾਸਕ ਪਾਉਣ ਦੀ ਆਦਤ ਜਿਹੜੀ ਹੈ ਜੀ ਉਹ ਨਹੀਂ ਰਹੀ। ਜਦੋਂ ਮੈਂਡੇਟੋਰੀ ਸੀ ਫਿਰ ਆਪਾਂ ਪਾਉਂਦੇ ਸੀ, ਕਿਉਂਕਿ ਬਾਕੀ ਸਾਰੇ ਪਾਉਂਦੇ ਸੀ, ਆਪਾਂ ਨੂੰ ਪਾਇਆ ਵੀ ਅਟਪਟਾ ਨਹੀਂ ਸੀ ਲੱਗਦਾ। ਤੇ ਹੁਣ ਜਦੋਂ ਏਦਾਂ ਦਾ ਮੌਸਮ ਆ ਜਾਂਦਾ ਜਦੋਂ ਬਾਕੀਆਂ ਨੇ ਮਾਸਕ ਨਹੀਂ ਪਾਏ ਹੁੰਦੇ, ਤੇ ਫਿਰ ਆਪਾਂ ਜਿਹੜਾ ਜੀ ਉਹ ਪਾਉਣੋਂ ਝਿਜਕਦੇ ਹਾਂ ਵੀ ਕਿਤੇ ਐਵੇਂ ਦੂਜੇ ਨੂੰ ਦੇਖਣ ਨੂੰ ਬਿਮਾਰ ਜਾਂ ਨਾ ਲੱਗੀਏ। ਪਰ ਜਿਹੜੇ ਉਹ ਮਾਸਕ ਸੀਗੇ ਉਹ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ, ਇੱਕ ਤਾਂ ਜੇ ਮੰਨ ਲਓ ਆਪਾਂ ਨੂੰ ਕੋਈ ਖੰਘ ਖਾਂਸੀ ਨਜ਼ਲਾਂ ਜ਼ੁਕਾਮ ਛਿੱਕਾਂ ਆਉਂਦੀਆਂ, ਉਹ ਜਿਹੜਾ ਬੈਕਟੀਰੀਆ ਜਿਹੜਾ ਜੀ ਅਸੀਂ ਦੂਜੇ ਨੂੰ ਆਮ ਵੰਡ ਦਈਏ ਤੇ ਦੂਜੇ ਨੂੰ ਬਿਮਾਰ ਨਾ ਕਰੀਏ, ਇੱਕ ਤਾਂ ਉਹ ਦੂਸਰੇ ਦੀ ਰਿਸਪੈਕਟ ਕਰਨਾ ਹੁੰਦਾ, ਦੂਜਾ ਇਹ ਹੈ ਵੀ ਤੁਸੀਂ ਵੀ ਐਲਰਜੀ ਤੋਂ ਆਪ ਖੁਦ ਵੀ ਬਚ ਜਾਂਦੇ ਹੋ। ਸੋ ਫਾਇਦਾ ਜਿਹੜਾ ਦੋਵਾਂ ਤਰ੍ਹਾਂ ਦਾ ਹੁੰਦਾ। ਸੋ ਜੇ ਕਿਸੇ ਦੇ ਮਾਸਕ ਪਾਇਆ ਦੇਖਦੇ ਹੋ ਤੇ ਉਹਦੀ ਰਿਸਪੈਕਟ ਕਰਨੀ ਹੀ ਬਣਦੀ ਹੈ। ਮੈਂ ਤਾਂ ਖੁਦ ਆਪ ਨਹੀਂ ਪਾਉਂਦਾ, ਪਤਾ ਨਹੀਂ ਕੀ ਗੱਲ ਆ, ਪਤਾ ਵੀ ਹੈ ਕੁਝ ਕੁ ਚੀਜ਼ਾਂ ਹੁੰਦੀਆਂ ਨਾ ਵੀ ਅਸੀਂ ਜਿਹੜੇ ਸਾਡੇ ਆਪਾਂ ਜਿਹੜੇ ਰੇਡੀਓ ਪ੍ਰੋਗਰਾਮ ਵਾਲੇ ਹਾਂ ਜਾਂ ਫਿਰ ਜਿਹੜੇ ਆਪਣੇ ਆਪ ਨੂੰ ਸਿਆਣੇ ਬੰਦੇ ਸਮਝਣ ਵਾਲੇ ਆ, ਸਾਨੂੰ ਆਹ ਚੀਜ਼ਾਂ ਹੁੰਦੀਆਂ, ਪਤਾ ਵੀ ਹੁੰਦੀਆਂ ਵੀ ਆਹ ਚੀਜ਼ਾਂ ਜਿਹੜੀਆਂ ਇੱਦਾਂ ਨਹੀਂ ਕਰਨੀਆਂ ਚਾਹੀਦੀਆਂ, ਦੂਜਿਆਂ ਵਾਸਤੇ ਆਪਾਂ ਪ੍ਰਚਾਰਦੇ ਹਾਂ, ਪਰ ਆਪ ਬਹੁਤੀ ਵਾਰੀ ਉਹਦੇ 'ਤੇ ਅਮਲ ਨਹੀਂ ਕਰਦੇ, ਕਿਉਂਕਿ ਇਨਸਾਨੀ ਸੁਭਾਅ ਹੀ ਇਹੋ ਜਿਹੇ ਆ। ਬਹੁਤੀ ਵਾਰੀ ਜਿਹੜੀਆਂ ਸਲਾਹਾਂ ਹੁੰਦੀਆਂ ਨੇ ਜਾਂ ਫਿਰ ਤਾਕੀਦਾਂ ਹੁੰਦੀਆਂ ਨੇ ਉਹ ਦੂਜੇ ਨੂੰ ਦੇਣ ਵਾਸਤੇ ਹੁੰਦੀਆਂ, ਆਪਣੇ ਆਪ 'ਤੇ ਆਪਾਂ ਲਾਗੂ ਨਹੀਂ ਕਰਦੇ। ਇਹ ਇਸ ਸਮਾਜ ਦੀ ਜਿਹੜੀ ਕਹਿ ਲਓ ਕਿ ਅਟਲ ਸੱਚਾਈ ਹੈ। ਕੁਝ ਕੁ ਆਪਾਂ ਇੱਧਰਲੀਆਂ ਉੱਧਰਲੀਆਂ ਖ਼ਬਰਾਂ ਦੇ ਉੱਪਰ ਝਾਤ ਮਾਰਾਂਗੇ, ਕੁਝ ਕੁ ਬਿਆਨਾਤ ਜਿਹੜੇ ਸਾਡੇ ਆਲਾ ਲੀਡਰਾਂ ਦੇ ਆਏ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਵੀ ਜਿਹੜੀਆਂ AZ ਡਰਾਈਵਰਾਂ ਨੂੰ ਚਿੱਠੀਆਂ ਆਈਆਂ ਨੇ, ਸੋ ਮੈਂ ਪ੍ਰੋਗਰਾਮ ਕਰਨ ਤੋਂ ਬਾਅਦ ਦੇ ਵਿੱਚ ਵੀ ਥੋੜੀ ਜਿਹੀ ਘੋਖ ਪੜਤਾਲ ਕੀਤੀ, 2-4 ਜਾਣੂ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਪਹਿਲੀ ਗੱਲ ਤੇ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇਹ ਪ੍ਰਚਾਰਿਆ ਜਾ ਰਿਹਾ ਕਿ 1200 ਤੋਂ ਵੱਧ ਚਿੱਠੀਆਂ ਆਈਆਂ, ਇਹ ਸਰਾਸਰ ਝੂਠ ਆ। 350-350 ਦੇ ਕਰੀਬ ਜਿਹੜੀਆਂ ਨੇ ਕਹਿੰਦੇ ਚਿੱਠੀਆਂ ਆਈਆਂ ਨੇ ਜਿਹੜੀਆਂ ਮਿਨਿਸਟਰੀ ਵੱਲੋਂ ਇਸ਼ੂ ਕੀਤੀਆਂ ਗਈਆਂ। ਉਹਦੇ ਵਿੱਚ ਕੀ ਆ ਕਿ OPP ਦੇ ਕੋਲ ਸ਼ਿਕਾਇਤਾਂ ਵੀ ਪਹੁੰਚੀਆਂ ਸਨ, ਜਿਹੜੀ ਮੈਂ ਆਪਾਂ ਕੱਲ ਗੱਲ ਕੀਤੀ ਸੀ ਕਿ ਚਾਹੇ ਉਹ ਫੇਕ ਡਾਕੂਮੈਂਟਸ ਲਾ ਕੇ ਤੇ ਐਲੀਜੀਬਿਲਟੀ ਸ਼ੋਅ ਕਰਨ ਦਾ ਮਾਮਲਾ ਹੋਵੇ, ਉਹ ਤਾਂ ਪਿਛਲੇ ਲੰਬੇ ਅਰਸੇ ਤੋਂ ਚੱਲਦਾ, ਉਹਨੂੰ ਕੋਈ ਬਹੁਤਾ ਐਡਾ ਜ਼ਿਆਦਾ ਸੀਰੀਅਸ ਨਹੀਂ ਸੀ ਲੈਂਦੇ ਵੀ ਜਿਹੜਾ ਬੰਦਾ ਹੈਗਾ ਜੀ ਉਹ ਜੇ ਉਹਨੇ ਟੈਸਟ ਦਿੱਤਾ, ਟੈਸਟ ਦੇ ਵਿੱਚ ਉਹ ਪਾਸ ਹੋ ਗਿਆ ਤਾਂ ਠੀਕ ਹੈ, ਸਾਨੂੰ ਕੀ ਇਤਰਾਜ਼। ਫਿਰ ਜਿਵੇਂ ਆਪਾਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਦਾ ਇਹ ਸਾਰਾ ਕੰਮ ਜਿਹੜਾ ਜੀ ਸਰਕਾਰਾਂ ਨੇ ਠੇਕੇ ਤੇ ਕਰਵਾਉਣਾ ਸ਼ੁਰੂ ਕੀਤਾ ਉਦੋਂ ਤੋਂ ਪੰਗਾ ਪਿਆ, ਉਦੋਂ ਤੋਂ ਪਸੂੜੀ ਪਈ ਆ। ਉਦੋਂ ਫਿਰ ਜਿਹੜੇ ਉਹ ਜਿਹੜੇ ਠੇਕੇਦਾਰ ਜਿਹੜੇ ਆ ਜੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਬੰਦੇ ਜਿਹੜੇ ਹਾਇਰ ਕੀਤੇ ਹੁੰਦੇ ਆ। ਹੁਣ ਜਦੋਂ ਜੋਬ ਸਰਕਾਰੀ ਹੁੰਦੀ ਆ, ਸਰਕਾਰੀ ਜੋਬ ਦੇ ਉੱਪਰ ਕਿਉਂਕਿ ਇੱਥੋਂ ਦਾ ਇੱਕ ਕਲਚਰ ਰਿਹਾ ਵੀ ਜੇ ਕਿਤੇ ਤੁਸੀਂ ਫੜੇ ਜਾਓ ਤੇ ਫਿਰ ਕਹਿ ਲਓ ਕਿ ਵਾਹਵਾ ਕੁੱਤੇ ਖਾਣੀ ਹੁੰਦੀ ਆ ਜੇ ਕਿਤੇ ਰੋਲ ਮਾਰਦੇ ਫੜੇ ਗਏ। ਜਦੋਂ ਪ੍ਰਾਈਵੇਟਾਈਜੇਸ਼ਨ ਹੁੰਦੀ ਆ ਉਹਦੇ ਵਿੱਚ ਫਿਰ ਇਹੋ ਜਿਹੀਆਂ ਚੀਜ਼ਾਂ ਬੇਨੇ ਜਿਵੇਂ ਸ਼ੁਰੂ ਹੁੰਦੀਆਂ ਨੇ। ਜਿਹੜੇ ਸਕੂਲਾਂ ਦੇ ਮਾਲਕ ਨੇ ਜਿਹੜੇ ਉੱਥੇ ਇੰਸਟਰਕਟਰ ਨੇ ਉਹ ਫਿਰ ਕਹਿ ਲਓ ਵੀ ਜਦੋਂ ਤੁਸੀਂ ਰੋਜ਼ ਹੀ ਕਿਸੇ ਦੇ ਜਿਹੜੇ ਐਗਜ਼ਾਮੀਨਰਸ ਨੇ ਉਹਨਾਂ ਦੇ ਮੱਥੇ ਲੱਗਣਾ ਤੇ ਜਿਹੜੇ ਆਪਣੇ ਬਹੁਤੇ ਬੰਦੇ ਨੇ ਜਾਂ ਫਿਰ ਜਿਹੜੇ ਬਾਕੀ ਦੇ ਵੀ ਨੇ ਉਹ ਬੰਦਾ ਵੀ ਭਾਂਪ ਲੈਂਦੇ ਨੇ, ਉਹ ਕੋਸ਼ਿਸ਼ ਕਰਦੇ ਵੀ ਗੰਢ ਧੁੱਪ ਹੋ ਜਾਏ। ਆਮ ਤੌਰ ਦੇ ਉੱਪਰ ਐਡਵਰਟਾਈਜ਼ਮੈਂਟ ਜਿਹੜੀਆਂ ਚੱਲਦੀਆਂ ਹੁੰਦੀਆਂ ਨੇ ਉਹਦੇ ਵਿੱਚ ਪਹਿਲੀਆਂ 'ਚ ਵੀ ਕਹਿੰਦੇ ਹੁੰਦੇ ਵੀ ਸਾਡਾ ਜਿਹੜਾ ਸਕਸੈਸ ਰੇਟ ਆ ਉਹ ਬਹੁਤ ਹਾਈ ਆ। ਹੁਣ ਉਹਦੇ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਵੀ ਸਕਸੈਸ ਰੇਟ ਹਾਈ ਕਿਉਂ ਆ। ਹੁਣ ਜੇ ਤਾਂ ਕਹਿ ਲਓ ਕਿ ਉਹਨਾਂ ਦੇ ਟਰੱਕ ਬੜੇ ਵਧੀਆ ਆ, ਤੁਹਾਨੂੰ ਥਿਊਰੀ ਬਹੁਤ ਵਧੀਆ ਪੜ੍ਹਾਉਂਦੇ ਆ, ਏਅਰ ਬ੍ਰੇਕ ਦੀ ਕਲਾਸ ਲਾਉਣੀ ਆ ਉਹ ਬੜੀ ਪ੍ਰੋਪਰ ਲਾਉਣੀ ਆ, ਉਹ ਤੋਂ ਬਾਅਦ ਜਿਹੜੇ ਤੁਹਾਨੂੰ ਲੈਸਨ ਦੇਣੇ ਨੇ ਉਹ ਲੈਸਨ ਜਿਹੜੇ ਆ ਜੀ ਉਹ ਪ੍ਰੋਪਰ ਦਿੱਤੇ ਜਾਂਦੇ ਆ, ਤਾਂ ਕਿ ਤੁਸੀਂ ਸਹੀ ਢੰਗ ਨਾਲ ਟ੍ਰੇਨਿੰਗ ਲੈ ਕੇ ਅਤੇ ਜਦੋਂ ਤੁਸੀਂ ਐਗਜ਼ਾਮੀਨਰ ਦੇ ਕੋਲ ਪਹੁੰਚੋ ਤੇ ਤੁਹਾਨੂੰ ਫੇਰ ਹੀ ਨਾ ਕਰ ਸਕੇ, ਉਹਨੂੰ ਪਤਾ ਲੱਗ ਜਾ ਕਿ ਬੰਦਾ ਜਿਹੜਾ ਹੈ ਸਿੱਖਿਆ। ਇੱਕ ਸਕਸੈਸ ਰੇਟ ਉਹ ਹੁੰਦਾ, ਦੂਜਾ ਹੁੰਦਾ ਵੀ ਜੇ ਤੁਸੀਂ ਐਗਜ਼ਾਮੀਨਰ ਨੂੰ ਵੀ ਸੈੱਟ ਕਰ ਲਓ ਵੀ ਭਾਈ ਆਹ ਬੰਦੇ ਆ, ਜਦੋਂ ਇਸ ਸਕੂਲ ਦੇ ਬੰਦੇ ਆਏ ਜਿਹਦੇ ਨਾਲ ਐਗਜ਼ਾਮੀਨਰ ਦੀ ਸੈਟਿੰਗ ਹੋਈ ਆ ਤੇ ਉਹ ਫਿਰ ਕਵੇ ਵੀ ਮੈਂ ਭਾਈ ਆ ਪਾਸ ਕਰ ਦੇਣਾ, ਤੇ ਉਹਦੇ ਵਿੱਚੋਂ ਕਹਿ ਲਓ ਵੀ ਉਸ ਬੰਦੇ ਨੂੰ ਜਿਹੜਾ ਚੜਾਵਾ ਉਹ ਚੜ ਜਾਣਾ। ਹੁਣ ਇੱਦਾਂ ਦੀਆਂ ਸੈਟਿੰਗ ਜਿਹੜੀਆਂ ਸਨ ਉਹ ਹੋ ਗਈਆਂ ਸੀ, ਕਹਿ ਲਓ ਵੀ ਜਿਹੜੇ ਨਿਕੰਮੇ ਕਹਿ ਲਓ ਵੀ ਅਣਸਿੱਖੇ ਡਰਾਈਵਰ ਸਨ ਉਹ ਵੀ ਪਾਸ ਕਰ ਦਿੱਤੇ ਜਾਂਦੇ ਸੀ। ਹੁਣ ਉਹ ਮਾਮਲਾ ਜਿਹੜਾ ਸੀਗਾ ਜੀ ਉਹ ਓਪੀਪੀ ਕੋਲ ਪਹੁੰਚਿਆ, ਇਨਵੈਸਟੀਗੇਸ਼ਨ ਸ਼ੁਰੂ ਹੋਈ, ਉਹਨਾਂ ਨੇ ਉਹ ਬੰਦਾ ਚੱਕ ਲਿਆ। ਉਸ ਬੰਦੇ ਨੇ ਜਦੋਂ ਇੰਟਰੋਗੇਸ਼ਨ ਹੋਈ ਤੇ ਉਹਨੇ ਫਿਰ ਉਹ ਲਿਸਟਾਂ ਜਿਹੜੀਆਂ ਸਨ ਉਹ ਪ੍ਰੋਵਾਈਡ ਕਰਤੀਆਂ ਕਿ ਮੈਂ ਕਿਹਨਾਂ ਕਿਹਨਾਂ ਨੂੰ ਜਿਹੜਾ ਜੀ ਉਹ ਰਿਆਇਤੀ ਲਾਇਸੈਂਸ ਦਿੱਤੇ ਆ, ਤੇ ਬੰਦਿਆਂ ਨੂੰ ਆ ਗਈਆਂ ਚਿੱਠੀਆਂ। ਹੁਣ ਕੀ ਆ ਕਿ ਇਹਦੇ ਵਿੱਚ ਉਹ ਵੀ ਬੰਦੇ ਹੋਣਗੇ ਜਿਹੜੇ ਬੰਦੇ ਜੈਨੂਅਨਲੀ ਪਾਸ ਹੋਣ ਵਾਲੇ ਹੋਣਗੇ, ਪਰ ਕਿਉਂਕਿ ਉਸ ਐਗਜ਼ਾਮੀਨਰ ਕੋਲ ਉਹਨਾਂ ਦੀ ਵਾਰੀ ਆ ਗਈ ਜਿਹਦੇ ਨਾਲ ਸੈਟਿੰਗ ਸੀ ਤੇ ਉਹ ਫਿਰ ਕੰਮ ਚੱਕਿਆ ਗਿਆ। ਹੁਣ ਸਰਕਾਰ ਨੇ ਕਿਹਾ ਕਿ ਭਾਈ ਤੁਹਾਨੂੰ ਦੁਬਾਰਾ ਟੈਸਟ ਦੇਣਾ ਪਊਗਾ। ਹੁਣ ਕਈ ਕਹਿੰਦੇ ਨੇ ਭਾਈ ਸਾਨੂੰ ਤਾਂ ਚਾਰ ਚਾਰ ਸਾਲ ਹੋ ਗਏ ਨੇ ਟਰੱਕ ਚਲਾਉਂਦਿਆਂ, ਭਾਈ ਚੰਗੀ ਗੱਲ ਹੈ ਜੀ ਚਾਰ ਸਾਲ ਟਰੱਕ ਚਲਾਉਂਦਿਆਂ ਹੋ ਗਏ ਆ, ਤੁਹਾਡਾ ਤਾਂ ਐਕਸਪੀਰੀਅੰਸ ਬੜਾ ਵਧੀਆ ਬਣ ਗਿਆ ਹੁਣ, ਤੇ ਜਦੋਂ ਤੁਸੀਂ ਐਗਜ਼ਾਮੀਨਰ ਕੋਲ ਜਾ ਕੇ ਟੈਸਟ ਦਿਓਗੇ ਉਹਨੂੰ ਪਤਾ ਲੱਗ ਜਾਣਾ ਵੀ ਇਹ ਵਧੀਆ ਚਲਾਉਣ ਲੱਗ ਪਿਆ, ਉਹਨਾਂ ਨੇ ਪਾਸ ਕਰ ਦੇਣਾ। ਸੋ ਜੇ ਤੁਸੀਂ ਪਾਸ ਨਾ ਹੋਏ ਫਿਰ ਉਹ ਤੁਹਾਨੂੰ ਫੇਲ ਕਰ ਦੇਣਗੇ, ਫਿਰ ਤੁਸੀਂ ਹੋਰ ਟ੍ਰੇਨਿੰਗ ਲੈ ਕੇ ਦੁਬਾਰਾ ਜਿਹੜਾ ਜੀ ਉਹ ਰੱਬ ਕਰੇ ਭਲਾ ਟੈਸਟ ਬੁੱਕ ਕਰਾ ਲਿਓ ਤੇ ਉਦੋਂ ਤੱਕ ਟੈਸਟ ਦਿੰਦੇ ਰਹੋ ਜਦੋਂ ਤੱਕ ਤੁਸੀਂ ਪਾਸ ਨਹੀਂ ਹੋ ਗਏ। ਪਰ ਹਾਂ ਜਦੋਂ ਉਹਨਾਂ ਨੇ ਟੈਸਟ ਲੈਣਾ ਆ ਉਹ ਬੜਾ ਬਰੀਕ ਐਨਕਾਂ ਲਾ ਕੇ ਟੈਸਟ ਲੈਣਗੇ, ਕਿਉਂਕਿ ਉਹਨਾਂ ਨੂੰ ਕਿਤੇ ਵੀ ਪਤਾ ਵੀ ਜੇ ਤੁਹਾਨੂੰ ਚਾਰ ਸਾਲ ਹੋ ਗਏ ਨੇ, ਤਿੰਨ ਸਾਲ ਹੋ ਗਏ ਨੇ, ਚਲੋ ਵੀ ਢਾਈ ਸਾਲ ਹੋ ਗਏ ਨੇ, ਦੋ ਸਾਲ ਹੋ ਗਏ ਨੇ ਵੀ ਤੁਸੀਂ ਟਰੱਕ ਚਲਾ ਰਹੇ ਹੋ, ਤੇ ਇੰਨੇ ਚਿਰ ਦੇ ਵਿੱਚ ਤੁਹਾਡਾ ਤਜਰਬੇ ਬੜਾ ਹੋ ਗਿਆ ਹੋਣਾ, ਹੱਥ ਬੜਾ ਵਧੀਆ ਖੁੱਲ ਗਿਆ ਹੋਣਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਡਰਨ ਦੀ ਲੋੜ ਨਹੀਂ। ਜਿਹੜੇ ਕਰਪਸ਼ਨ ਦੇ ਕੁਝ ਪਿਛਲੇ ਸ਼ੰਕੇ ਜ਼ਾਹਰ ਕੀਤੇ ਗਏ ਨੇ ਮਿਨਿਸਟਰੀ ਵੱਲੋਂ, ਸੋ ਜਿਹੜੇ ਜਦੋਂ ਉਹਦੀ ਇਨਵੈਸਟੀਗੇਸ਼ਨ ਜਿਹੜੀ ਸਿਰੇ ਚੜ ਗਈ ਔਰ ਉਹਦੇ ਵਿੱਚ ਜਿਹੜੀਆਂ ਕਹਿ ਲਓ ਕਿ ਜ਼ਿੰਮੇਵਾਰ ਧਿਰਾਂ ਨੇ ਉਹਨਾਂ ਨੂੰ ਚਾਰਜ ਵੀ ਕੀਤਾ ਜਾਵੇਗਾ, ਗੱਲ ਜਿਹੜੀ ਇੱਥੇ ਮੁੱਕਣੀ ਨਹੀਂ। ਪਰੰਤੂ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਇਹ ਪ੍ਰਾਈਵੇਟਾਈਜੇਸ਼ਨ ਹੈ ਇਹ ਸਾਰੇ ਇਸ ਦੇ ਸਾਈਡ ਇਫੈਕਟ ਨੇ। ਹੁਣ ਚਲੋ ਬੰਦੇ ਜਿਹੜੇ ਸੀਗੇ ਰੋਲ ਮਾਰਨ ਵਾਲੇ ਫੜ ਲੈ, ਲਾਇਸੈਂਸ ਵੀ ਸਸਪੈਂਡ ਕਰਤੇ, ਦੁਬਾਰਾ ਟੈਸਟ ਵੀ ਲੈ ਲਓਗੇ, ਪਰ ਅਸਲ ਦੇ ਵਿੱਚ ਜੜ ਕਿੱਥੋਂ ਸ਼ੁਰੂ ਹੋਈ ਆ ਕਿ ਜਦੋਂ ਪ੍ਰਾਈਵੇਟਾਈਜੇਸ਼ਨ ਕੀਤੀ ਆ ਉਦੋਂ ਸਾਰਾ ਕੁਝ ਇਸ ਸਿਸਟਮ ਦਾ ਸਤਿਆਨਾਸ਼ ਹੋਇਆ। ਕੀ ਸਰਕਾਰ ਇਹ ਸੋਚ ਰਹੀ ਆ ਵੀ ਇਸ ਨੂੰ ਦੁਬਾਰਾ ਪਬਲਿਕ ਕੀਤਾ ਜਾਵੇ, ਦੁਬਾਰਾ ਫਿਰ ਸਰਕਾਰੀ ਹੱਥਾਂ ਦੇ ਵਿੱਚ ਲੈ ਲਿਆ ਜਾਵੇ, ਜੋ ਸਿਸਟਮ ਪਹਿਲਾਂ ਚੱਲਦਾ ਸੀ ਉਸ ਸਿਸਟਮ ਦੇ ਮੁਤਾਬਕ ਜਿਹੜੇ ਲਾਇਸੈਂਸ ਦਿੱਤੇ ਜਾਣ। ਬਹੁਤ ਸਾਰੀਆਂ ਜਿਹੜੀਆਂ ਨੇ ਉਹ ਚੇਂਜਸ ਹੋਣ ਵਾਲੀਆਂ ਨੇ। ਪਿਛਲੇ ਲੰਬੇ ਸਮੇਂ ਤੋਂ ਇੱਕ ਮੰਗ ਜਿਹੜੀ ਆ ਇਹ ਵੀ ਉੱਠ ਰਹੀ ਆ ਵੀ ਜਿਹੜੇ ਇੱਥੇ ਸੈਰ ਕਰਨ ਆਉਂਦੇ ਨੇ, ਵਿਜ਼ਟਰ ਆਉਂਦੇ ਨੇ, ਉਹਨਾਂ ਨੂੰ ਜਿਹੜੇ ਜੀ ਉਹ ਟਰੱਕ ਦੇ ਲਾਇਸੈਂਸ ਦੇ ਦਿੱਤੇ ਜਾਂਦੇ ਆ। ਜਦੋਂ ਮਿਨਿਸਟਰੀ 'ਚ ਗੱਲ ਕਰੀ ਦੀ ਉਹ ਕਹਿੰਦੇ ਭਾਈ ਇਹ ਗਲਤ ਗੱਲ ਆ, ਫਿਰ ਗਲਤ ਗੱਲ ਨੂੰ ਅਮੈਂਡ ਕਿਉਂ ਨਹੀਂ ਕਰਦੇ, ਅਮੈਂਡ ਕਰਨਾ ਚਾਹੀਦਾ। ਉਹ ਫਿਰ ਵਿਜ਼ਟਰ ਆ ਕੇ ਲਾਇਸੈਂਸ ਵੀ ਲੈ ਕੇ ਤੇ ਫਿਰ ਲਾਇਸੈਂਸ ਤੇ ਉਹ ਟਰੱਕ ਵੀ ਚਲਾ ਚਲੂ ਜਾਂਦੇ ਆ, ਵਿਚ ਇਜ਼ ਇਲੀਗਲ। ਹਾਂਜੀ, ਹੁਣ ਇੱਕ ਹੋਰ ਵੱਡੀ ਚੀਜ਼ ਜਿਹੜਾ ਪਿਛਲੇ ਸਮੇਂ ਵੀ ਆਪਾਂ ਜ਼ਿਕਰ ਕੀਤਾ ਸੀ, ਬਹੁਤੀ ਵਾਰੀ ਇਹ ਕਿਹਾ ਜਾਂਦਾ ਵੀ ਜਿਹਨੇ ਜਦੋਂ ਆਹ ਇਮੀਗ੍ਰੈਂਟਸ ਦੀ ਆਪਾਂ ਅੱਜ ਗੱਲ ਕਰਨੀ ਵੀ ਆ ਵੀ ਜਿਹਨਾਂ ਨੂੰ ਇਲੀਗਲ ਇਮੀਗ੍ਰਾਂਟਸ ਕਿਹਾ ਜਾਂਦਾ, ਜਿਹਨਾਂ ਕੋਲ ਸਟੈਟਸ ਨਹੀਂ ਆ ਕੋਈ, ਹਾਂਜੀ ਵੀ ਉਹ ਇੱਥੇ ਲੈ ਰਹਿ ਰਹੇ ਆ ਤੇ ਸਿਸਟਮ ਨੂੰ ਇਹ ਨਹੀਂ ਪਤਾ ਵੀ ਉਹ ਕਿੱਥੇ ਰਹਿ ਰਹੇ ਆ। ਹੁਣ ਜੇ ਉਸ ਇੱਥੇ ਸਿਸਟਮ ਦੇ ਵਿੱਚ ਉਹਨਾਂ ਕੋਲ ਲਾਇਸੈਂਸ ਵੀ ਹੋਊ, ਉਹਨਾਂ ਦੇ ਕੋਲ ਹੈਲਥ ਕਾਰਡ ਵੀ ਹੋਊ, ਉਹ ਐਕਸਪਾਇਰ ਵੀ ਹੁੰਦਾ ਹੋਊ, ਹਾਂਜੀ ਸੋ ਜਦੋਂ ਤੁਹਾਡੇ ਕੋਲ ਉਹ ਆਉਂਦੇ ਨੇ ਜਿਹਨਾਂ ਦੇ ਕੋਲ ਸਟੇਟਸ ਹੈ ਨਹੀਂ, ਇਲੀਗਲ ਤੌਰ ਦੇ ਉੱਪਰ ਇੱਥੇ ਰਹਿ ਰਹੇ ਆ ਔਰ ਜਿਹੜੇ ਸਰਕਾਰਾਂ ਨੂੰ ਲੱਭ ਵੀ ਨਹੀਂ ਰਹੇ, ਤੇ ਜਦੋਂ ਉਹ ਲਾਇਸੈਂਸ ਰੀਨਿਊ ਕਰਾਉਣ ਆਉਂਦੇ ਆ ਤੁਹਾਡੇ ਕੋਲ ਉਦੋਂ ਨਹੀਂ ਪਤਾ ਲੱਗਦਾ ਵੀ ਕਿੱਥੇ ਰਹਿ ਰਹੇ, ਉਦੋਂ ਨਹੀਂ ਫੜ ਹੁੰਦੇ। ਜਦੋਂ ਉਹ ਹੈਲਥ ਕਾਰਡ ਰੀਨਿਊ ਕਰਾਉਣ ਆਉਂਦੇ ਆ ਤੁਹਾਡੇ ਕੋਲ ਉਦੋਂ ਨਹੀਂ ਫੜ ਹੁੰਦੇ, ਉਹ ਤਾਂ ਫੜੋਗੇ ਜੇ ਫੜਨ ਦੀ ਇੱਛਾ ਹੋਊ। ਜਦੋਂ ਸਿਸਟਮ ਪ੍ਰਾਈਵੇਟ ਹੋ ਗਿਆ ਅਗਲੇ ਕਹਿੰਦੇ ਲਾਗੀਆਂ ਲਾ ਲੈਣਾ ਜੋ ਮਰਜ਼ੀ ਕਰੋ। ਸੋ ਇਹ ਕੁਝ ਕੁ ਜਿਹੜੇ ਸੁਧਾਰ ਆ ਜਿਹੜੇ ਕਹਿ ਲਓ ਕਿ ਇੱਕ ਰਾਕਟ ਸਾਇੰਸ ਨਹੀਂ ਜਿਹੜੀਆਂ ਇਹ ਸਮੱਸਿਆਵਾਂ ਨੂੰ ਫਿਕਸ ਕਰਨਾ, ਪਰ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਬਿਆਨਾਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਆਪਣੇ ਜਾਣਕਾਰਾਂ ਨੂੰ ਆਪਣੇ ਕਹਿ ਲਓ ਕਿ ਭਾਈਆਂ ਭਰਾਵਾਂ ਨੂੰ ਜਿਹੜੇ ਉਹ ਕੰਟਰੈਕਟ ਵੀ ਦੇ ਦਿੱਤੇ ਜਾਂਦੇ, ਇਹ ਸਾਰਾ ਕੁਝ ਜਿਹੜਾ ਕੁਝ ਚ ਗੁੜ ਭੁੰਨਣ ਵਾਲੀ ਨੀਤੀ ਆ ਉਹ ਇੱਥੇ ਵੀ ਚੱਲਦੀ ਆ। ਬਾਕੀ ਆ ਪਿਛਲੇ ਦਿਨ ਹੀ ਜਿਹੜਾ ਡੱਗ ਫੋਰਡ ਹੋਰਾਂ ਨੂੰ ਬਿਆਨ ਦਿੱਤੇ ਗਏ ਸੋਸ਼ਲ ਮੀਡੀਆ ਤੇ ਉਹਦਾ ਡਿਸਕਸ਼ਨ ਜਿਹੜੀ ਆ ਉਹ ਚੱਲ ਰਹੀ ਆ। ਹਾਂਜੀ ਆ ਹੁਣ ਜਿਹੜਾ ਨਵਾਂ ਬਿਆਨ ਆਇਆ ਜੀ ਕਿ ਜਿਹੜੇ ਕੈਮਰਿਆਂ ਬਾਰੇ, ਉਹ ਭਾਈ ਤੁਹਾਡੇ ਕੋਲ ਕੋਈ ਬਦਲ ਹੈ ਉਹਦਾ ਜਿਹੜੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ? ਕੱਲ੍ਹ ਦੀ ਇੱਕ ਰਿਪੋਰਟ ਆਈ ਆ ਕਿ ਇਹਨਾਂ ਕੈਮਰਿਆਂ ਦੇ ਲੱਗਣ ਕਰਕੇ, ਇਹਨਾਂ ਕੈਮਰਿਆਂ ਦੇ ਡਰ ਕਰਕੇ ਕਹਿ ਲਓ, ਇਹਨਾਂ ਕੈਮਰਿਆਂ ਦੀ ਦਹਿਲ ਕਰਕੇ ਕਹਿ ਲਓ, 45% ਜਿਹੜਾ ਜੀ ਉਹ ਸੁਧਾਰ ਆਇਆ ਜਿਹੜੀਆਂ ਅੱਗੇ ਜਿਹੜੀਆਂ ਕਾਰਾਂ ਛੂਕਦੀਆਂ ਫਿਰਦੀਆਂ ਹੁੰਦੀਆਂ ਸੀ ਤੇ ਫੋਰਡ ਹੁਣੀ ਕਹਿੰਦੇ ਆ ਕਿ ਭਾਈ ਜੇ ਤੁਸੀਂ ਨਾ ਲਾਏ ਤਾਂ ਮੈਂ ਲਾ ਦੂੰ। ਕਿੱਡੀ ਕਿਹੇ ਅਕਲ ਵਾਲੀ ਗੱਲ ਆ। ਹਾਂਜੀ ਸੋ ਮੇਰੇ ਨਾਲ ਦੋ ਕਾਲਰ ਨੇ, ਉਹਨਾਂ ਨਾਲ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜੀ ਸਰ
ਜੀ ਕੀ ਹਾਲ ਹੈ? ਠੀਕ ਹੋ?
ਹਾਂ ਜੀ ਹਾਂ ਜੀ, ਬਸ ਅਲਰਜੀ ਜੀ ਹੋਈ ਆ, ਬਾਕੀ ਸਾਰਾ ਠੀਕ।
ਇਹ ਜਿਹੜਾ ਨਾ ਸਕੰਮ, ਮੈਂ ਤਕਰੀਬਨ 37 ਸਾਲ ਤੋਂ ਰਹਿ ਰਿਹਾ
ਜੀ,
ਇਹ ਸਾਰੇ ਮਹਿਕਮਾ ਜਿੱਥੇ ਚੱਲਦਾ। ਮੈਂ ਤੁਹਾਨੂੰ ਡਰਾਈਵਰ ਲਾਇਸੈਂਸ ਤੋਂ ਲੈ ਕੇ ਐਮਿਸ਼ਨ ਟੈਸਟ ਆਇਆ ਸੀ ਉਹਦਾ ਮਤਲਬ ਮੈਂ ਆਈ ਵਿਟਨੈਸ ਆਈ ਨੀ, ਕਿਉਂਕਿ ਮੈਂ ਸੁਣੀ ਸੁਣਾਈ ਗੱਲ ਕਰ ਰਿਹਾ। ਫਿਰ ਟੈਕਸੀਆਂ ਦਾ ਇੱਕ ਡਿਪਾਰਟਮੈਂਟ ਹੁੰਦਾ ਸੀ, DOT ਕਰਾਉਣ ਹੁੰਦੇ ਸੀ ਜਾ ਕੇ
ਜੀ ਜੀ।
ਉੱਥੇ ਬਿਲਕੁਲ ਜਿੰਨਾ ਗਰਾਜਾਂ ਦੇ ਫਲਾਣੇ ਦੇ ਆਉਂਦੇ ਸੀ, ਗਰਾਜ ਪੱਕੇ ਸੀ, ਉੱਥੋਂ ਰਿਪੇਅਰ ਕਰਾਣੀ, ਉਹਨਾਂ ਨੇ ਬਿਲ ਬਣਾਵੇ ਭਰਾ ਦੇਣਾ, ਗੱਡੀ ਭੇਜਣੀ ਪਾਸ ਹੋ ਜਾਂਦੀ ਸੀ,
ਜਾਂ ਫਿਰ ਜਿਹੜਾ ਯੈਲੋ ਸਟਿੱਕਰ ਜਿਹੜਾ ਲੱਗਦਾ ਜੀ ਸਰਟੀਫਾਈ ਹੋਣ ਦਾ।
ਹਾਂਜੀ, ਮਤਲਬ ਸਾਰਾ ਕੁਛ ਇਹ ਮਿਸ਼ਨ ਟੈਸਟ ਮਿਨਿਸਟਰੀ ਦੇ ਅੰਦਰ ਬੈਠਿਆ ਬੰਦਾ ਹੁੰਦਾ ਸੀ, ਉਹਦੇ ਕੋਲ ਜਾਣਾ, ਉਹਨੇ ਜਨਾਬ ਅਡਰੈਸ ਚੇਂਜ ਕਰਨਾ ਪਹਿਲਾਂ, ਬਾਹਰ ਦਾ ਜਿੱਥੇ ਮਿਸ਼ਨ ਟੈਸਟ ਨਹੀਂ ਅਪਰੂਵਲ ਉਧਰ ਦਾ ਕਰਕ ਹੈ, ਉਹਨੇ ਥੋੜੀ ਦੇਰ ਬਾਅਦ ਐਂ ਕਰ ਕੇ ਉਹਨੂੰ ਰਿਨਿਊ ਕਰ ਦੇਣਾ, ਪੈਸੇ ਲੈ ਲੈਣੇ, ਉਹਦਾ ਅਡਰੈਸ ਫਿਰ ਬਦਲ ਦੇਣਾ, ਫਿਰ ਮਕੈਨਿਕ ਦਾ ਲਾਇਸੈਂਸ ਲੈਣਾ। ਮਕੈਨਿਕ ਦਾ ਲਾਇਸੈਂਸ ਲੈਣਾ ਵੀ ਜਿਹੜਾ ਉਹ ਵੀ ਸਾਰਾ ਮੇਲੀ ਭਗਤ ਨਾਲ ਜਾ ਕੇ ਜੀ ਬੰਦਾ ਗਿਆ, ਉਹ ਵੀ ਲਾਇਸੈਂਸ ਵੀ ਲੈ ਲੈਂਦੇ ਲੋਕਾਂ ਨੇ ਲਏ, ਮੈਂ ਜਾਣਦਾ
ਜੀ।
ਮਤਲਬ ਕੋਈ ਜਿਹੜਾ ਤੁਸੀਂ ਗੱਲ ਕਰ ਰਹੇ ਡਰਾਈਵਿੰਗ ਲਾਇਸੈਂਸ, ਇਹ ਤਾਂ ਬਹੁਤ ਛੋਟਾ ਮੋਟਾ ਨੂੰ, ਬੈਂਕਾਂ ਚ ਤੱਕ ਜੇ ਤੁਸੀਂ ਸੁਣਦੇ ਹੋ ਉਹ ਵੀ ਸਾਰਾ ਨੈਟਵਰਕ ਹੁੰਦਾ, ਇਹ ਪਤਾ ਨੀ ਕਿੱਥੋਂ ਬੰਦੇ ਲੱਭ ਲੈਂਦੇ ਆ, ਸ਼ਾਇਦ ਸਾਡੇ ਆਉਣ ਤੋਂ ਪਹਿਲਾਂ ਤਾਂ ਘੱਟ ਹੋਏਗਾ, ਅਸੀਂ ਆ ਕੇ ਤੈਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਸਹੀ ਫੁਲਿਆ ਫੁਲਾਇਆ ਵੀ ਇੱਕ ਇੰਡਸਟਰੀ ਦੀ ਤਰ੍ਹਾਂ ਪਾਈਆ ਵੀ ਕੰਮ ਕਰੀ, ਹਰ ਕੰਮ ਚ ਹੁਣ ਇਹਨਾਂ ਸਾਰਿਆਂ ਨੂੰ ਇਹੋ ਜਿਹੀ ਆਦਤ ਪੈ ਚੁੱਕੀ ਹੈ। ਇਹਦਾ ਭਾਵੇਂ ਗੌਰਮੈਂਟ ਵਾਪਸ ਲੈ ਲਵੇ ਜਾਂ ਜਿਹਨੂੰ ਮਰਜ਼ੀ ਦੇ, ਹਾਂ ਇਹ ਥੋੜੀ ਦੇਰ ਲਈ ਘੱਟ ਹੋ ਸਕਦਾ ਜਾਂ ਕੋਈ ਬ੍ਰੇਕ ਲੱਗ ਸਕਦੀ ਹੈ, ਇਹ ਬੰਦੇ ਨੇ ਜੋ ਮਰਜ਼ੀ ਕਰ ਲਓ, ਬੰਦੇ ਨੇ ਕਰਨਾ ਹੀ ਕਰਨਾ, ਇਹ ਨੀ ਰੁਕ ਸਕਦਾ। ਲੇਕਿਨ ਇਹਦੇ ਚ ਅਗਰ ਦੇਖਿਆ ਜਾਵੇ ਤਾਂ ਪਬਲਿਕ ਦੇ ਹੀ ਨੁਕਸਾਨ ਹੈ, ਇਹੋ ਹੀ ਬੰਦੇ ਜਿਹੜੇ ਇਸ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਜਾਂ ਆਮ ਲਾਇਸੈਂਸ ਜਾਂ ਟਰੱਕ ਦਾ ਜਾਂ ਕੋਈ ਵੀ ਮਕੈਨਿਕ ਦਾ ਵੀ ਲੈ ਕੇ ਇਹੋ ਜਿਹੇ ਜਦੋਂ ਕੰਮ ਕਰਦੇ ਹਨ, ਉਹਦਾ ਨੁਕਸਾਨ ਸਾਰੇ ਫਿਰ ਅਸੀਂ ਭੁਗਤਨੇ ਆ।
ਜਾਨ ਦਾ ਖੋਆ ਜੀ, ਜਿਹੜੇ ਬੰਦੇ ਸੜਕਾਂ ਦੇ ਉੱਪਰ ਏਡੇ ਵੱਡੇ ਵਹੀਕਲ ਲੈ ਰਹੇ ਨੇ ਅਨਟ੍ਰੇਨਡ ਬੰਦੇ, ਹਾਂਜੀ, ਔਰ ਮਾੜੀਆਂ ਜਿਹੜੀਆਂ ਡਰਾਈਵਿੰਗ ਆਦਤਾਂ ਡਰਾਈਵਿੰਗ ਹੈਬਿਟਸ ਜਿਹੜੀਆਂ ਡਿਵੈਲਪ ਹੋਈਆਂ ਨੇ, ਔਰ ਉਹ ਤਾਂ ਚਲੋ ਖੁਦ ਦੀ ਜਾਨ ਦਾ ਵੀ ਔਰ ਦੂਜਿਆਂ ਦੀ ਜਾਨ ਦਾ ਖੋਆ ਵੀ ਨੇ।
ਆਪਣੇ ਇੱਥੇ ਨਾ ਚਲੋ ਘੱਟ ਹੋਏਗਾ, ਰੇਸ਼ੋ ਵੀ ਘੱਟ ਹੈ ਹੁਣ ਆਪਣੇ ਮੁਲਕਾਂ ਸਪੈਸ਼ਲ ਮੈਂ ਪਾਕਿਸਤਾਨ ਤੋਂ ਹਾਂ
ਜੀ,
ਉੱਥੇ ਇਹੋ ਜਿਹਾ ਦਾਰਾ ਹੀ ਕੋਈ ਤਾਂ ਆਏ ਦਿਨ ਕੋਈ ਦਿਨ ਖਾਲੀ ਨਹੀਂ ਜਿੱਥੇ ਤੋਂ 50-60 ਬੰਦਾ ਡਰਾਈਵਰਾਂ ਦੇ ਕਰਕੇ ਨਾ ਮਰਿਆ ਵਾ ਜਾਂ ਡਰਾਈਵਰ ਆਪ ਨਾ ਮਰੇ ਹੋਣ
ਗੱਡੀਆਂ
ਕਰਕੇ, ਸਿਰਫ ਵਜ੍ਹਾ ਕਿ ਹਰ ਬੰਦਾ ਉੱਥੇ ਤਾਂ ਖੁਸ਼ੀ ਇਸ ਗੱਲ ਹੁੰਦੀ ਵੀ ਲਾਇਸੈਂਸ ਲਿਆ ਜਾਂ ਪੈਸੇ ਕਿੰਨੇ ਮਰ ਲੱਗ ਜਾਣ, ਇੱਕ ਪਾਕਿਸਤਾਨ ਚ ਯਕੀਨ ਨੀ ਕਰੋਗੇ ਇਸੇ ਤਰ੍ਹਾਂ ਹੀ ਉਹ ਡਿਪਾਰਟਮੈਂਟ ਵਾਲਿਆਂ ਨੇ ਚੈੱਕ ਕਰਨਾ, ਕੋਸ਼ਿਸ਼ ਕੀਤੀ ਵੀ ਫੜਦੇ ਆ ਬੰਦੇ ਨੂੰ, ਅੰਨੇ ਬੰਦੇ ਦਾ ਵੀ ਲਾਇਸੈਂਸ ਬਣਾਤਾ ਸੀ ਬੰਦੇ,
ਮਤਲਬ
ਅਸੀਂ ਉੱਥੋਂ ਆਏ ਤੇ ਉਹ ਹੀ ਇੱਥੇ ਵੀ ਕੋਸ਼ਿਸ਼ ਸਾਡੀ ਹਕੀਕਤਨ ਇਹੀ ਆ, ਮੈਂ ਆਪ ਵੀ ਸ਼ਾਮਿਲ ਹੈ ਸਮਝੋ ਕਿ ਵੀ ਅਸੀਂ ਕਹਿੰਦੇ ਯਾਰ ਪੈਸੇ ਜੋ ਮਰਜ਼ੀ ਕੰਮ ਹੋਣਾ ਚਾਹੀਦਾ,
ਔਰ ਅਸੀਂ ਸਾਰਾ ਕੁਛ ਆਪ ਕਰਦੇ ਕਰਾਉਂਦੇ ਹੋਏ ਵੀ ਮੁੜ ਕੇ ਫਿਰ ਸਰਕਾਰਾਂ ਨੂੰ ਗਾਲਾਂ ਕੱਢਦੇ ਹਾਂ, ਸਿਸਟਮ ਨੂੰ ਕਰਪਟ ਕਰਨ ਦੇ ਵਿੱਚ ਸਾਡਾ ਕਹਿ ਲਓ ਸਭ ਤੋਂ ਵੱਡਾ ਯੋਗਦਾਨ ਆ।
ਮੈਂ ਖੁਦ ਮੰਨ ਰਿਹਾ ਕਿ ਇਹ ਸਾਡੇ ਤੋਂ ਪਹਿਲਾਂ ਮੇਰਾ ਖਿਆਲ ਹੈ ਜਦੋਂ ਮੈਂ ਆਇਆ ਸੀ ਇਸ ਤਰ੍ਹਾਂ ਦੇ ਕਦੀ ਨਹੀਂ ਸੁਣਨ ਨੂੰ ਮਿਲੀ, ਲੇਕਿਨ ਜਿਉਂ ਜਿਉਂ ਅਸੀਂ ਜਿਸ ਮਹਿਕਮੇ ਚ ਵੜਦੇ ਗਏ ਨਾ ਉਹ ਜਨਾਬ ਉਹਨੇ ਕਿਹਾ ਮਸਲਾ ਹੀ ਕੋਈ ਨੀ, ਹਾਲਾਂਕਿ ਇਹਨਾਂ ਨੇ ਕੋਸ਼ਿਸ਼ ਕੀਤੀ ਚੇਂਜ ਕਰਨ ਦੀ ਵੀ, ਬੰਦੇ ਵੀ ਬਦਲੇ ਫੜੇ ਵੀ ਸਖਤੀ ਵੀ ਕੀਤੀ, ਲੇਕਿਨ ਸਾਡੇ ਅਸੀਂ ਉਹ ਇੰਜ ਰਹੇ ਹਾਂ ਕਿ ਅਸੀਂ ਨੀ ਰੁਕ ਸਕਦੇ ਜਿੱਥੇ ਵੀ ਰਹਿਣਾ, ਅਸੀਂ ਕੁਰਬਾਨੀ ਦੇ ਹੀ ਦੇਣੀ ਹੁੰਦੀ ਹੈ, ਬਲਕਿ ਉਹਦੀ ਵੱਡੀ ਮਿਸਾਲ ਇਹ ਵੀ ਸਾਊਦੀਆ ਦੁਬਈ ਮਿਡਲ ਈਸਟ ਚ ਰੱਗ ਲੈ ਜਾਣ ਵਾਲੇ ਨੂੰ ਸਿਰ ਲਾ ਛੱਡਦੇ ਨੇ, ਉੱਥੇ ਵੀ ਆਈਏ ਵੀ ਰੋਜ਼ ਬੰਦੇ ਜਾਂਦੇ ਨੇ ਸਿਰ ਵੀ ਲੈਂਦੇ ਨੇ ਤੇ ਨਹੀਂ ਬਾਜ਼ ਆਉਂਦੇ, ਟੰਕੀਆਂ ਲਗਾਉਂਦੇ ਨੇ ਸਮੁੰਦਰਾਂ ਚ ਡੁੱਬਦੇ ਨੇ ਨਹੀਂ ਰੁਕ ਜੋ ਮਰਜ਼ੀ, ਇੱਕ ਡੁੱਬ ਗਈ ਕਿਸ਼ਤੀ ਮਗਰ ਵਾਲੇ ਬੈਠੇ ਕਹਿੰਦੇ ਜਲਦੀ ਕਰ ਯਾਰ, ਉਹ ਹੁੰਦਾ ਬੰਦੇ ਨੂੰ ਖੌਫ ਆਵੇ ਡਰ ਹੈ ਕਿ ਯਾਰ ਉਹ ਡੁੱਬ ਗਏ, ਮੈਂ ਕਹਿੰਦਾ ਨਹੀਂ ਕੋਈ ਗੱਲ ਨੀ ਜਾਣਾ ਹੀ ਜਾਣਾ, ਉਹ ਇਹ ਜਿਹੜਾ ਇੱਥੇ ਵਾਲੀਆਂ ਸਜ਼ਾਵਾਂ ਨਾ ਇਹ ਤਾਂ ਬਹੁਤ ਮਾਮੂਲੀ ਰਹੀਆਂ, 2 ਸਾਲ ਜੇਲ ਚ ਉਹ ਕਹਿੰਦਾ ਲੈ ਕਿਹੜਾ ਕੰਮ ਯਾਰ ਮੈਂ ਹੁਣ ਆਇਆ, ਇਸੇ ਕਰਕੇ ਕ੍ਰਾਈਮ ਵਧੀ ਜਾ ਰਿਹਾ ਦਿਨ ਬ ਦਿਨ ਵਧੀ ਜਾ ਰਿਹਾ, ਫਿਰ ਜਿਹੜਾ ਹੁਣ ਕ੍ਰਾਈਮ ਹੁੰਦਾ ਜਦੋਂ ਅਸੀਂ ਆਏ ਸੀ ਯਕੀਨ ਕਰ ਲਓ ਗੋਰੇ ਦਾ ਕੰਮ ਜਾਂ ਦੂਜੇ ਤੀਜੇ ਜਿੰਨੇ ਵੀ ਹੁੰਦੇ ਸੀ ਨਾ ਟੈਕਸੀ ਚ ਬੈਠਾ ਪੈਸੇ ਕੋਲ ਪੇ ਕਰਨਾ ਨੱਸ ਜਾਣਾ ਜਾਂ ਚੇਂਜ ਚੁੱਕਣਾ ਜਾਂ ਚੇਂਜ ਚੁੱਕ ਲੈਣਾ, ਬਸ ਇੰਨੀ ਕੀ ਚੋਰੀ ਕਰਦੇ ਸੀ ਘਰਾਂ ਚ, ਘਰਾਂ ਦੇ ਬਾਹਰ ਚੋਰੀ ਕਰਨ ਆਇਆ ਤੁਸੀਂ ਦਰਵਾਜ਼ਾ ਖੋਲਿਆ ਤਾਂ ਉਹ ਸੱਟ ਕੇ ਸਾਈਕਲ ਸੈਕਲ ਨੱਸ ਜਾਂਦੇ, ਉਹਨੂੰ ਸਾਡੇ ਵਾਲੇ ਨਾ ਇਹ ਤਾਂ ਜਿੱਦਾਂ ਲੇਡੀ ਕਹਿੰਦਾ ਪਹਿਲਾਂ ਚੈੱਕ ਕਰ ਲੋ ਘਰ ਹੀ ਹੈ ਕਿ ਤਾਂ ਆਉਂਦੇ
ਨੇ। ਜੀ 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 ਧੰਨਵਾਦ ਜੀ, ਥੈਂਕ ਯੂ ਸਰ,
ਗੱਲ ਲੈ ਕੇ ਜਾਣ
ਜੀ ਜੀ ਬਹੁਤ ਮਿਹਰਬਾਨੀ ਸਰ। ਹਾਂਜੀ ਪੁਸ਼ਪਿੰਦਰ ਜੀ,
ਰਾਣਾ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਬਸ 2 ਦਿਨ ਰਹਿ ਗਿਆ, ਮੈਂ ਕਿਹਾ ਹੋਕਾ ਦੇ ਲਈਏ।
ਬਿਲਕੁਲ ਜੀ ਬਿਲਕੁਲ,
13 ਸਤੰਬਰ ਦਿਨ ਸ਼ਨੀਵਾਰ ਵੁੱਡਬਾਈਨ ਮਾਲ ਪਾਰਕਿੰਗ ਲਾਟ ਪੰਜਾਬ ਡੇ ਮੇਲਾ ਸਵੇਰੇ ਸ਼ੁਰੂ ਹੋ ਜਾਣਾ ਜੀ, ਬੱਚਿਆਂ ਦੀ ਕੰਪੀਟੀਸ਼ਨ ਹੈ, ਜੇ ਤੁਹਾਨੂੰ ਲੱਗਦਾ ਬੱਚੇ ਚ ਕੋਈ ਯੋਗਤਾ ਤੁਸੀਂ ਹਾਲੇ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ, ਉਸ ਤੋਂ ਬਾਅਦ ਤੀਆਂ, ਉਸ ਤੋਂ ਬਾਅਦ ਸੀਪ ਦੀ ਬਾਜੀ, ਕਬੂਤਰਾਂ ਦੀ ਬਾਜੀ, ਟਰੱਕ ਸ਼ੋ, ਉਸ ਤੋਂ ਬਾਅਦ ਖੁੱਲਾ ਅਖਾੜਾ ਜਿਹਦੇ ਵਿੱਚ ਇਸ ਵਾਰੀ ਭੋਰੇ ਵਾਲਾ ਮਾਨ, ਕੇ ਐਸ ਮੱਖਣ, ਸੁਖਵਿੰਦਰ ਸੁੱਖੀ, ਮੰਗੀ ਮਾਲ, ਸੁਰਿੰਦਰ ਮਾਨ, ਕਰਮਜੀਤ ਕੰਮੋ ਤੇ ਹੋਰ ਜਿਹੜੇ ਕਲਾਕਾਰ ਹੈ ਜੀ ਉਹ ਪਰਫਾਰਮ ਕਰਨਗੇ। ਇੱਕ ਵਾਰੀ ਫਿਰ ਦੱਸ ਦਿੰਦਾ, ਸਤੰਬਰ 13 ਦਿਨ ਸ਼ਨੀਵਾਰ ਵੁੱਡਬਾਈਨ ਮਾਲ ਪਾਰਕਿੰਗ ਲਾਟ ਪੰਜਾਬ ਡੇ ਮੇਲਾ, ਬਿਲਕੁਲ ਫ੍ਰੀ ਮੇਲਾ ਤੇ ਫ੍ਰੀ ਪਾਰਕਿੰਗ, ਕੋਈ ਗੱਲਬਾਤ ਕਰਨੀ ਜਾਂ ਸਪੋਂਸਰਸ਼ਿਪ ਲਈ 416-366-1600। ਰਾਣਾ ਭਾਈ ਦੇਖਾਂਗੇ ਇੱਕ ਅੱਧੇ ਦਿਨ ਚ ਕਲਾਕਾਰ ਆਏ ਤੇ ਲਾਈਵ ਸਟੂਡੀਓ ਤੋਂ ਵੀ ਹੋਵਾਂਗੇ।
ਨੋ ਪ੍ਰੋਬਲਮ ਸਰ,
ਥੈਂਕ ਯੂ ਜੀ,
ਥੈਂਕ ਯੂ। 416-660-1778 ਸਟੂਡੀਓ ਦਾ ਫੋਨ ਨੰਬਰ ਆ ਜੀ। ਸੋ ਕੈਨੇਡਾ ਤੋਂ ਦੇ ਲੋਕਾਂ ਤੋਂ ਲੱਖਾਂ ਡਾਲਰ ਠੱਗਣ ਦੇ ਮਾਮਲੇ ਦੇ ਵਿੱਚ ਐਡਮਿੰਟਨ ਦੇ 2 ਭਾਰਤੀ ਗ੍ਰਿਫ਼ਤਾਰ ਕੀਤੇ ਨੇ, ਇੱਕ 42 ਸਾਲਾਂ ਦੇ ਯੁਵਰਾਜ ਵਰਮਾ ਨੇ ਜੀ ਤੇ ਦੂਜੇ 50 ਸਾਲਾਂ ਦੇ ਰੋਹਿਤ ਸੇਠੀ ਹੋਰੀ ਨੇ ਜੀ, ਜਿਨ੍ਹਾਂ ਨੇ ਇੱਕ ਵੱਡੇ ਰੀਅਲ ਸਟੇਟ ਪ੍ਰੋਜੈਕਟ ਦੇ ਨਾਂ ਦੇ ਉੱਪਰ ਲੋਕਾਂ ਤੋਂ $6.8 million ਠੱਗੀ ਮਾਰਨ ਦੇ ਦੋਸ਼ ਇਨ੍ਹਾਂ ਤੇ ਲੱਗੇ ਨੇ। ਸਾਡੇ ਬੰਦੇ ਜਿਹੜੇ ਜੀ ਜਿਹੜੇ ਫੀਲਡ ਚ ਗਏ ਜੀ, ਪੂਰੀ ਝੰਡੀ ਹੈ ਜੀ। ਖੈਰ ਆਪਾਂ ਜਿਹੜੀ ਕਾਲਰਸ ਦੇ ਆਉਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਜਿਹੜੀ ਡਗ ਫੋਰਡ ਹੋਰਾਂ ਦੇ ਬਿਆਨ ਆ ਉਸ ਨੂੰ ਬੜਾ ਸੀਰੀਅਸਲੀ ਲੋਕ ਜਿਹੜੇ ਨੇ ਜੀ ਲੈ ਰਹੇ ਨੇ, ਜਿਹਨਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਵੀ ਕੈਮਰੇ ਲੈਣ ਕਰਕੇ ਜਿਹੜੀ ਹੁੱਲੜਬਾਜੀ ਆ ਸੜਕਾਂ ਦੇ ਉੱਪਰ ਘਟੀ ਆ, ਹਾਂਜੀ, ਤੇ ਉਹ ਲੋਕ ਜਿਹੜੇ ਨੇ ਜੀ ਉਹ ਫੋਰਡ ਹੋਰਾਂ ਦੇ ਇਸ ਬਿਆਨ ਦੀ ਮੁਜੰਮਤ ਕਰ ਰਹੇ ਨੇ। ਕੈਮਰਿਆਂ ਨੂੰ ਹਟਾਉਣ ਵਾਲੇ ਜਿਹੜੇ ਸਨ ਉਹਨਾਂ ਨੇ ਸੁਣਿਆ ਕਿ ਵੀ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ ਨੇ ਜੀ, ਤੇ ਜਿਹੜੇ ਕੈਮਰਿਆਂ ਦੇ ਹੱਕ ਵਾਲੇ ਆ ਉਹਨਾਂ ਨੂੰ ਵੀ ਕੋਈ ਚਾਰਾਜੋਈ ਕਰਨੀ ਚਾਹੀਦੀ ਆ। ਜਿਹੜੇ ਤੁਹਾਡੇ MPP ਨੇ ਉਹਨਾਂ ਦੇ ਆਫਿਸ ਤੱਕ ਸੰਪਰਕ ਕਰਕੇ ਤੇ ਖਾਸ ਤੌਰ ਦੇ ਉੱਪਰ ਜਿਹੜੇ ਸਾਡੇ ਸਿਟੀ ਕੌਂਸਲਰਸ ਨੇ, ਰੀਜਨਲ ਕੌਂਸਲਰਸ ਨੇ ਜਾਂ ਫਿਰ ਮੇਅਰਸ ਆਫਿਸ ਆ ਉਹਨਾਂ ਤੱਕ ਆਪਣੀ ਸਪੋਰਟ ਜਿਹੜੀ ਆ ਜ਼ਰੂਰ ਜ਼ਾਹਰ ਕਰੋ। ਜਿਹੜੇ ਕੈਮਰੇ ਲੱਗੇ ਨੇ ਇਹ ਲੱਗੇ ਰਹਿਣੇ ਚਾਹੀਦੇ ਨੇ। ਹਾਊਸ ਆਫ ਕਾਮਨਸ ਦੇ ਫਾਲ ਸੈਸ਼ਨ ਜਿਹੜਾ ਉਹ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਅਤੇ ਲਿਬਰਲ ਕਾਕਸ ਵੱਲੋਂ ਐਡਮਿੰਟਨ ਦੇ ਵਿੱਚ ਮੀਟਿੰਗ ਕਰਕੇ ਆਪਣੀਆਂ ਅਗਲੀਆਂ ਯੋਜਨਾਵਾਂ ਬਾਰੇ ਵਿਚਾਰ ਕੀਤੀ ਹੈ। ਲਿਬਰਲ ਸਰਕਾਰ ਨੇ ਅਕਤੂਬਰ ਦੇ ਵਿੱਚ ਬਜਟ ਪੇਸ਼ ਕਰਨ ਦਾ ਵਾਅਦਾ ਕੀਤਾ। ਆਮ ਤੌਰ ਦੇ ਉਪਰ ਬਜਟ ਬਸੰਤ ਰੁੱਤ ਵਿਚ ਲਿਆਂਦੇ ਜਾਂਦੇ ਨੇ, ਪਰ ਅਪ੍ਰੈਲ ਦੀਆਂ ਚੋਣਾਂ ਤੋਂ ਬਾਅਦ ਇਸ ਨੂੰ ਜਿਹੜਾ ਸੀ ਉਹ ਪਿੱਛੇ ਧੱਕ ਦਿੱਤਾ ਗਿਆ ਸੀ। ਕਾਰਨੀ ਨੇ ਵਾਅਦਾ ਕੀਤਾ ਕਿ ਫੈਡਰਲ ਸਰਕਾਰ ਘੱਟ ਖਰਚ ਕਰੇਗੀ ਅਤੇ ਵਧੇਰੇ ਨਿਵੇਸ਼ ਕਰੇਗੀ, ਅਤੇ ਅਕਤੂਬਰ ਦੇ ਬਜਟ ਦੇ ਵਿੱਚੋਂ ਇਹ ਸੰਕੇਤ ਮਿਲਣ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਵਚਨਬੱਧਤਾ ਨੂੰ ਕਿਵੇਂ ਪ੍ਰਾਪਤ ਕਰਨਗੇ। ਲਿਬਰਲ ਨੇ ਬਸੰਤ ਰੁੱਤ ਦੇ ਵਿਚ ਕਈ ਬਿੱਲ ਵੀ ਪੇਸ਼ ਕੀਤੇ ਜੋ ਸਦਨ ਦੇ ਸਾਹਮਣੇ ਹਨ। ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਬੋਲਦੇ ਹੋਏ ਕਾਰਨੀ ਨੇ ਇਸ਼ਾਰਾ ਕੀਤਾ ਸੀ ਕਿ ਲਿਬਰਲ ਸੰਭਵ ਤੌਰ ਦੇ ਉਪਰ ਅਗਲੇ ਕੁਝ ਦਿਨਾਂ ਦੇ ਵਿਚ ਜਿਹੜੇ ਰਿਹਾਇਸ਼ ਬਾਬਤ ਬਿਆਨ ਕਰਨਗੇ। ਇਸ ਤੋਂ ਇਲਾਵਾ ਕਾਰਨੀ ਨੇ ਚੋਣ ਮੁਹਿੰਮ ਦੇ ਦੌਰਾਨ ਬਿਲਡ ਕੈਨੇਡਾ ਹੋਮਸ ਨਾਮਕ ਇਕ ਨਵੀਂ ਜਿਹੜੀ ਕਰਾਊਨ ਕਾਰਪੋਰੇਸ਼ਨ ਬਣਾ ਕੇ ਘਰਾਂ ਦੀ ਉਸਾਰੀ ਦੀ ਮੌਜੂਦਾ ਜਿਹੜੀ ਗਤੀ ਨੂੰ ਦੁੱਗਣਾ ਕਰਨ ਦਾ ਵਾਅਦਾ ਵੀ ਕੀਤਾ ਸੀ, ਔਰ ਇਹ ਸੰਗਠਨ ਹਾਲੇ ਬਣਾਇਆ ਜਾਣਾ ਬਾਕੀ ਹੈ। ਅਮਰੀਕਾ ਨਾਲ ਟੈਰਿਫ ਵਪਾਰ ਦੇ ਦਰਮਿਆਨ ਜਿਹੜੀ ਗੱਲਬਾਤ ਬਾਰੇ ਜਿਹੜੀ ਜੀ ਉਹ ਅਪਡੇਟ ਹੋਵੇਗੀ। ਪਿਛਲੇ ਹਫ਼ਤੇ ਆਪਣੇ ਮੰਤਰੀ ਮੰਡਲ ਦੇ ਨਾਲ ਮੁਲਾਕਾਤ ਕੀਤੀ ਸੀ ਮਾਰਕ ਕਾਰਨੀ ਹੋਰਾਂ ਨੇ, ਜਿਸ ਤੋਂ ਬਾਅਦ ਉਨ੍ਹਾਂ ਨੇ ਖਾਸ ਤੌਰ ਦੇ ਉਪਰ ਉਨ੍ਹਾਂ ਕਾਮਿਆਂ ਅਤੇ ਕਾਰੋਬਾਰ ਦੀ ਮਦਦ ਕਰਨ ਦੇ ਲਈ ਉਪਾਵਾਂ ਦਾ ਐਲਾਨ ਕੀਤਾ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ ਪਿਛਲੇ ਦਿਨ ਮਾਰਕ ਕਾਰਨੀ ਹੋਰਾਂ ਦਾ ਇਕ ਬਿਆਨ ਆਇਆ ਸੀ, ਜਿਸ ਬਿਆਨ ਦੇ ਵਿਚ ਮਾਰਕ ਕਾਰਨੀ ਹੋਰਾਂ ਨੇ ਜਿਹੜਾ ਸਖ਼ਤ ਕਾਨੂੰਨਾਂ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ, ਖਾਸ ਕਰਕੇ ਮੇਨ ਮੁੱਦਾ ਜਿਹੜਾ ਉਹ ਇਹਨਾਂ ਇਲੈਕਸ਼ਨ ਦੇ ਦੌਰਾਨ ਰਿਹਾ, ਸੋ ਉਹਦੇ ਬਾਰੇ ਜਿਹੜਾ ਜੀ ਉਹ ਬਿੱਲ ਪਾਰਲੀਮੈਂਟ ਦੇ ਵਿਚ ਪੇਸ਼ ਕੀਤਾ ਜਾ ਸਕਦਾ। ਹੁਣ ਜਦੋਂ ਜਿਹੜੇ ਕਹਿ ਲਓ ਕਿ ਬਿੱਲ ਜਿਹੜੇ ਪੇਸ਼ ਕਰਨ ਦੀ ਜਦੋਂ ਗੱਲ ਮਾਰਕ ਕਾਰਨੀ ਹੁਣੀ ਕਰਦੇ ਨੇ, ਤੇ ਪੀਅਰ ਪੋਲੀਓ ਹੋਰੀ ਜਿਹੜੇ ਨੇ ਜੀ ਉਹ ਇਕ ਜੁਮਲਾ ਅਕਸਰ ਵਰਤਦੇ ਨੇ ਕਿ ਮਾਰਕ ਕਾਰਨੀ ਹੋਰੀ ਜਿਹੜੇ ਸਾਡੇ ਏਜੰਡੇ ਨੇ ਉਹ ਹੀ ਅਪਣਾ ਰਹੇ ਨੇ। ਸੋ ਇਨਡਾਇਰੈਕਟਲੀ ਉਹ ਇਕ ਪਾਸੇ ਗੱਲੀਬਾਤੀ ਵਿਰੋਧ ਕਰ ਰਹੇ ਹੁੰਦੇ ਆ, ਤੇ ਦੂਜੇ ਪਾਸੇ ਜਿਹੜੇ ਮਾਰਕ ਕਾਰਨੀ ਹੋਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਲਈ ਸਹਿਮਤੀ ਜ਼ਾਹਰ ਕਰ ਰਹੇ ਹੁੰਦੇ ਆ, ਭਾਵ ਕਿ ਜੇ ਅਸੀਂ ਸਾਡੀ ਸਰਕਾਰ ਹੁੰਦੀ ਤੇ ਅਸੀਂ ਵੀ ਇੱਦਾਂ ਕਰਨਾ ਸੀ, ਤੇ ਦੂਜੇ ਪਾਸੇ ਇਹਦੀ ਆਲੋਚਨਾ ਕਰਨੀ ਹੈ। ਪਿਛਲੇ ਦਿਨ ਲੱਗਦਾ ਕਿ ਖਾਸ ਕਰਕੇ ਜਿਹੜੇ ਇਮੀਗ੍ਰਾਂਟਸ ਦੇ ਮਸਲੇ ਨੇ ਜਾਂ ਫਿਰ ਮੁੱਦੇ ਨੇ ਜਾਂ ਫਿਰ ਜਿਹੜੀ ਪਾਲਿਸੀਜ਼ ਨੇ ਉਸ ਮਾਮਲੇ ਦੇ ਵਿਚ ਵੀ ਪੀਅਰ ਪੋਲੀਓ ਹੋਰਾਂ ਨੇ ਟਰੰਪ ਦਾ ਝੂਠਾ ਖਾਧਾ ਲੱਗਦਾ, ਉਹ ਉਦਾਂ ਦੀ ਬੋਲੀ ਜਿਹੜੀ ਹੈ ਉਹ ਬੋਲਣ ਲੱਗ ਪਏ ਨੇ। ਇਮੀਗ੍ਰਾਂਟਸ ਦੇ ਅਗੇਂਸਟ ਜਿਹੜੀ ਹੈ ਜੀ ਇੱਕ ਲਹਿਰ ਸ਼ੁਰੂ ਹੋਈ ਹੈ, ਖਾਸ ਤੌਰ ਦੇ ਉੱਪਰ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿਚ ਜੋ ਕੁਝ ਵਾਪਰਿਆ ਸੀ, ਉਸ ਤੋਂ ਬਾਅਦ ਪਤਾ ਲੱਗਾ ਕਿ ਇਸ ਸੈਪਟੰਬਰ ਦੀ 13 ਤਰੀਕ ਨੂੰ ਟੋਰਾਂਟੋ ਦੇ ਵਿਚ ਇੱਕ ਜਿਹੜੀ ਹੈ ਜੀ ਉਹ ਬੜੀ ਵੱਡੀ ਰੈਲੀ ਜਿਹੜੀ ਹੈ ਇਮੀਗ੍ਰਾਂਟਸ ਦੇ ਉਲਟ ਕੱਢੀ ਜਾ ਰਹੀ ਹੈ। ਇੱਕ ਬੇਨਤੀ ਕਰਦੀ ਹੈ ਵੀ ਉਸ ਰੈਲੀ ਦੇ ਵਿਚ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋਈ ਹੋਣੀ ਹੈ, ਖਾਸ ਕਰਕੇ ਜਿਹੜੇ ਨਿਹਾਇਤ ਹੀ ਰੇਸਿਸਟ ਲੋਕ ਨੇ ਉਹ ਉਹਦੇ ਵਿਚ ਹੋਣਗੇ, ਔਰ ਖਾਸ ਤੌਰ ਦੇ ਉਪਰ ਜਦੋਂ ਪੀਅਰ ਪੋਲੀਓ ਹੋਰਾਂ ਦੇ ਬਿਆਨ ਜਿਹੜੇ ਜੀ ਇੱਕ ਢੰਗ ਨਾਲ ਇਮੀਗ੍ਰਾਂਟਸ ਦੇ ਉਲਟ ਆਉਣੇ ਸ਼ੁਰੂ ਹੋਏ, ਉਸ ਤੋਂ ਜਿਹੜੇ ਸਾਡੇ ਇਮੀਗ੍ਰਾਂਟਸ ਜਿਹੜੇ ਪੀਅਰ ਪੋਲੀਓ ਹੋਰਾਂ ਦੇ ਮਗਰ ਝੋਲੀ ਚੱਕੀ ਫਿਰਦੇ ਸੀ ਉਹਨਾਂ ਦੇ ਮਨ ਦੇ ਵਿਚ ਵੀ ਘੰਟੀ ਜ਼ਰੂਰ ਵੱਜੀ ਹੋਵੇਗੀ। ਚਲੋ ਬਿਸਾਈਡ ਦੈਟ, ਉਸ ਦਿਨ ਕੋਸ਼ਿਸ਼ ਕਰਿਓ ਕਿ ਟੋਰਾਂਟੋ ਤੋਂ ਜੇ ਤੁਸੀਂ ਕਹਿ ਲਓ ਕਿ ਪਛਾਣੇ ਜਾਂਦੇ ਹੋ ਕਿ ਤੁਸੀਂ ਬਾਹਰ ਲਿਓ, ਥੋੜਾ ਜਿਹਾ ਦੂਰ ਰਹਿਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਅੱਜ ਕੱਲ੍ਹ ਜਿਹੜਾ ਜੀ ਜ਼ਹਿਰ ਬਹੁਤ ਫੈਲਾਇਆ ਜਾ ਰਿਹਾ ਇਮੀਗ੍ਰਾਂਟਸ ਦੇ ਅਗੇਂਸਟ, ਔਰ ਉਹਦੇ ਜਦੋਂ ਇੱਦਾਂ ਦੀਆਂ ਰੈਲੀਜ਼ ਹੁੰਦੀਆਂ ਨੇ ਉਹਦੇ ਵਿਚ ਕੁਝ ਕਿਹੋ ਜਿਹੇ ਉਹ ਸਰਫਲੇ ਲੋਕ ਹੁੰਦੇ ਨੇ ਜਿਹੜੇ ਕਹਿ ਲਓ ਕਿ ਤੁਹਾਨੂੰ ਸਰੀਰਕ ਤੌਰ ਦੇ ਉਪਰ ਹਾਰਮ ਕਰ ਸਕਦੇ ਨੇ। ਸੋ ਜਸਟ ਬੀ ਕੇਅਰਫੁਲ। ਮੇਰਾ ਨਾਮ ਗੁਰਜੋਤ ਸਿੰਘ ਹੋਰੀ ਲਾਈਨ ਤੇ ਨੇ। ਗੁਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਹਾਂਜੀ, ਕਿਸ ਵਿਸ਼ੇ ਤੇ ਗੱਲਬਾਤ ਕਰਨੀ ਜੀ?
ਅੱਜ ਆਪਾਂ ਗਲੇ ਨਾਲ ਰਿਲੇਟਡ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ, ਖਾਸ ਕਰਕੇ ਖਾਂਸੀ
ਜੀ
ਕਾਫੀ ਜ਼ਿਆਦਾ ਇਹਦੀ ਦਿੱਕਤ ਆਉਂਦੀ ਆ, ਕਿਉਂਕਿ ਕੋਵਿਡ ਤੋਂ ਬਾਅਦ ਤੁਹਾਨੂੰ ਪਤਾ ਜੀ ਖਾਂਸੀ ਥੋੜੀ ਜਿਹੀ ਬਦਨਾਮ ਵੀ ਵੱਧ ਹੋ ਗਈ, ਪਰ ਖਾਂਸੀ ਤਾਂ ਪਹਿਲਾਂ ਦੀ ਚੱਲੀ ਆਉਂਦੀ ਆ। ਦੋ ਤਰ੍ਹਾਂ ਦੀ ਖਾਂਸੀ ਹੁੰਦੀ ਆ ਜੀ, ਇੱਕ ਤਾਂ ਹੁੰਦੀ ਆ ਰੇਸ਼ੇ ਵਾਲੀ, ਉਹਦੇ ਵਿੱਚ ਜਿਵੇਂ ਪੇਸ਼ੈਂਟ ਜਦੋਂ ਵੀ ਖੰਘਦਾ ਉਹ ਰੇਸ਼ਾ ਨਿਕਲਦਾ ਬਾਹਰ, ਉਹਨੂੰ ਰੇਸ਼ੇ ਨੂੰ ਸਾਫ਼ ਕਰਦਾ ਗਲੇ ਨੂੰ, ਇੱਕ ਹੁੰਦੀ ਹੈ ਜੀ ਸੁੱਕੀ ਖਾਂਸੀ, ਇਹਨੂੰ ਆਪਾਂ ਡਰਾਈ ਕਫ ਕਹਿ ਦਿੰਦੇ
ਜੀ।
ਉਹਦੇ ਵਿੱਚ ਹੁੰਦਾ ਕੀ ਆ, ਗਲੇ ਦੇ ਵਿੱਚ ਕੁਰਕਰੀ ਜੀ ਹੋ ਕੇ, ਖਾਰਸ਼ ਜੀ ਹੋ ਕੇ ਖਾਂਸੀ ਛਿੜ ਪੈਂਦੀ ਆ। ਕਈ ਵਾਰ ਪੰਜ ਪੰਜ ਦਸ ਦਸ ਮਿੰਟ ਉਹ ਖਾਂਸੀ ਰੁਕਦੀ ਨੀ, ਇੰਨੀ ਜ਼ਿਆਦਾ ਤੇਜ਼ ਹੁੰਦੀ ਆ। ਪੇਸ਼ੈਂਟ ਨੂੰ ਐ ਲੱਗ ਜਾਂਦਾ ਵੀ ਮੈਂ ਗਲੇ ਦੇ ਵਿੱਚ ਕੁਛ ਹੈਗਾ, ਜ਼ੋਰ ਲਾਉਂਦਾ ਉਹ ਕੱਢਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇੱਕ ਵਾਰ ਕੀ ਖੰਘ ਕੇ ਗਲਾ ਸਾਫ਼ ਕਰ ਦੇਵਾਂ, ਪਰ ਉਹ ਖਾਂਸੀ ਛਿੜੀ ਜਾਂਦੀ ਆ, ਗਲੇ ਦੇ ਵਿੱਚੋਂ ਨਿਕਲਦਾ ਕੁਛ ਨੀ ਆ। ਉਹ ਕਈ ਵਾਰ ਪੇਸ਼ੈਂਟ ਇੰਨਾ ਜ਼ਿਆਦਾ ਦੁਖੀ ਹੋ ਜਾਂਦਾ, ਉਹਦੇ ਵਿੱਚ ਕਹਿ ਲਓ ਅੱਖਾਂ ਚੋਂ ਪਾਣੀ ਵੀ ਆ ਜਾਂਦਾ, ਛਾਤੀ ਵੀ ਦੁਖਣ ਲੱਗ ਜਾਂਦੀ ਹੈ, ਖਾਂਸੀ ਨੀ ਬੰਦ ਹੁੰਦੀ ਹੈਗੀ। ਹੁਣ ਮੇਰੇ ਕੋਲ ਏਦਾਂ ਦੇ ਪੇਸ਼ੈਂਟ ਹੁੰਦੇ ਨੇ ਜਿਹੜੇ 6-6 ਮਹੀਨੇ ਤੋਂ ਇਹ ਖਾਂਸੀ ਦੇ ਚੱਕਰ ਚ ਫਸੇ ਹੁੰਦੇ
ਜੀ।
ਮਾਡਰਨ ਮੈਡੀਸਨ ਦੇ ਵਿੱਚ ਜੇ ਆਪਾਂ ਇਲਾਜ ਦੀ ਗੱਲ ਕਰੀਏ ਜੀ, ਇੱਕੋ ਹੀ ਇਲਾਜ ਚੱਲਦਾ ਉਹਨਾਂ ਦਾ, ਚਾਹੇ ਡਰਾਈ ਕਫ ਹੋਵੇ, ਚਾਹੇ ਹੋਵੇ ਆਪਣੀ ਰੇਸ਼ੇ ਵਾਲੀ ਵੈਟ ਕਫ, ਉਹ ਕਫ ਸਿਰਫ ਹੁੰਦੇ ਨੇ, ਸਿਰਫ ਉਹ ਦੇ ਦਿੰਦੇ ਨੇ ਪੇਸ਼ੈਂਟ ਨੂੰ ਵੀ ਤੁਸੀਂ ਇਹ ਲੈ ਲਓ। ਉਹ ਕਫ ਸਿਰਫ ਪੀਣ ਨਾਲ ਨੀਂਦ ਆਉਂਦੀ ਰਹਿੰਦੀ ਹੈ, ਬਾਕੀ ਜਿੰਨਾ ਚਿਰ ਉਹਦਾ ਅਸਰ ਹੁੰਦਾ ਠੀਕ ਰਹਿੰਦਾ, ਪੇਸ਼ੈਂਟ ਜਦੋਂ ਉਹਦਾ ਅਸਰ ਖਤਮ ਹੋ ਜਾਂਦਾ ਫਿਰ ਉਹੀ ਪ੍ਰੋਬਲਮ ਆ ਜਾਂਦੀ ਆ। ਜਾਂ ਫਿਰ ਕਫਰ ਵਗੈਰਾ ਦੇ ਦਿੰਦੇ ਨੇ, ਜਿਹਨੂੰ ਆਪਾਂ ਪੰਪ ਕਹਿੰਦੇ ਵੀ ਤੁਸੀਂ ਉਹ ਸਪਰੇਅ ਜੀ ਮਾਰ ਲਓ, ਉਹਦੇ ਵਿੱਚ ਸਟੀਰੋਇਡ ਹੁੰਦਾ, ਉਹਨਾਂ ਥੋੜਾ ਚਿਰ ਬੰਦਾ ਰਿਲੈਕਸ ਰਹਿੰਦਾ ਫਿਰ ਉਹੀ ਦਿੱਕਤ ਆ ਜਾਂਦੀ ਆ। ਪਰ ਆਯੁਰਵੇਦ ਦੇ ਵਿੱਚ ਇਹਦਾ ਵੱਖੋ ਵੱਖਰੇ ਇਲਾਜ ਕੀਤੇ ਜਾਂਦੇ ਨੇ। ਜੇ ਕੋਈ ਰੇਸ਼ੇ ਵਾਲਾ ਪੇਸ਼ੈਂਟ ਹੁੰਦਾ ਸਾਡੇ ਕੋਲ ਉਹਦਾ ਵੱਖਰਾ ਇਲਾਜ ਹੁੰਦਾ, ਜੇ ਕੋਈ ਡਰਾਈ ਕਫ ਵਾਲਾ ਪੇਸ਼ੈਂਟ ਹੁੰਦਾ ਉਹਦਾ ਵੱਖਰਾ ਇਲਾਜ ਹੁੰਦਾ। ਪਰ ਰਿਜ਼ਲਟ ਬੜੇ ਅੱਛੇ ਮਿਲਦੇ ਨੇ ਸਾਨੂੰ, 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਹੀ ਰਿਜ਼ਲਟ ਮਿਲਦੇ ਨੇ। ਪੇਸ਼ੈਂਟ ਦੱਸਦੇ ਨੇ ਵੀ ਸਾਨੂੰ ਜੀ ਫਰਕ ਪੈਣਾ ਸ਼ੁਰੂ ਹੋ ਗਿਆ, ਸਿਰਫ 1 ਮਹੀਨੇ ਦੇ ਟ੍ਰੀਟਮੈਂਟ ਨਾਲ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਹੈ। ਇਸ ਕਰਕੇ ਜੀ ਇੱਦਾਂ ਦੀ ਕੋਈ ਗਲੇ ਨਾਲ ਰਿਲੇਟਡ ਕੋਈ ਦਿੱਕਤ ਆ, ਖਾਂਸੀ ਨਹੀਂ ਹਟ ਰਹੀ ਜਾਂ ਟੌਨਸਿਲਸ ਨੇ ਜਾਂ ਥਾਇਰੋਇਡ ਆ ਜਾਂ ਹੋਰ ਵੀ ਕੋਈ ਸਮੱਸਿਆ, ਤਾਂ ਆਪਾਂ ਆਯੁਰਵੇਦ ਰਾਹੀਂ ਇਹਨਾਂ ਦਾ ਚੀਜ਼ਾਂ ਦਾ ਪੱਕਾ ਇਲਾਜ ਕਰ ਸਕਦੇ ਹਾਂ ਪਰਮਾਨੈਂਟ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ ਇਲਾਜ ਕਰਵਾਉਣ ਲਈ, 647-465-2800, 6474652800। ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ, ਤੇ ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4, ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਜੀ ਦੋਸਤੋ, ਇੱਕ ਆਪਾਂ ਨਿੱਕੀ ਜੀ ਬ੍ਰੇਕ ਲਈ, ਬਾਕੀ ਗੱਲਾਂ ਬਾਅਦ ਕਰਦੇ ਹਾਂ।
HK Tire Center to cars and trucks pe brand new ya old tires le sakde ho.
BF Godrej, Hemcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600, 6742596400. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473888154, 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਓਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 905-793-3458
ਇੱਕ ਵਾਰੀ ਫੇਰ ਸਵਾਗਤ ਜੀ। ਅਮਰੀਕਾ ਤੋਂ ਖਬਰ ਆ ਕਿ ਯੂਐਸ ਅਟਾਰਨੀ ਐਰਿਕ ਗ੍ਰਾਂਟ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਭਾਈ ਸਾਹਿਬ ਭਾਈ ਪਰਮਪ੍ਰੀਤ ਸਿੰਘ ਜੀ ਤੇ ਉਹਦੇ ਸਾਥੀਆਂ ਜਿਹਦੇ ਵਿਚ ਰੋਜ਼ਵਿਲ ਦਾ ਅਮਨਦੀਪ ਸਿੰਘ ਮੁਲਤਾਨੀ 37 ਸਾਲਾਂ ਦਾ ਤੇ ਸੈਕਰਾਮੈਂਟੋ ਦਾ ਰਣਵੀਰ ਸਿੰਘ 42 ਸਾਲਾਂ ਦਾ ਸ਼ਾਮਲ ਨੇ। ਉਨ੍ਹਾਂ ਨੇ ਕੈਨੇਡਾ ਦੇ ਵਿਚ ਕੋਕੇਨ, ਹੀਰੋਇਨ, ਅਫੀਮ ਤੇ ਕੈਟਾਮਾਈਨ ਦੀ ਤਸਕਰੀ ਕੀਤੀ। ਇਹ ਦੋਸ਼ ਉਨ੍ਹਾਂ ਨੇ ਕਬੂਲ ਕੀਤੇ ਨੇ। ਅਕਤੂਬਰ 2020 ਤੋਂ ਅਪ੍ਰੈਲ 2021 ਤੱਕ ਸਮੇਂ ਦੇ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਗੁਪਤ ਏਜੰਟਾਂ ਦੇ ਨਾਲ ਕੁਝ ਤਕਰੀਬਨ 10 ਕਿਲੋ ਕੋਕੇਨ, 1.5 ਕਿਲੋ ਅਫੀਮ, 2 ਕਿਲੋ ਕੈਟਾਮਾਈਨ ਅਤੇ ਹੋਰ ਕਈ ਜਿਹੜੇ ਸੈਂਪਲ ਸਨ ਹੈਰੋਇਨ ਦੇ ਵੇਚਣ ਅਤੇ ਸੌਦੇ ਕਰਨ ਤੇ ਕੈਲੀਫੋਰਨੀਆ ਦੇ ਵਿਚ ਜਿਹੜੇ ਉਨ੍ਹਾਂ ਨੇ ਉਹ ਟਰਾਈ ਕੀਤੀ ਸੀ। ਦੋਸ਼ ਕਬੂਲਣ ਦੇ ਹਿੱਸੇ ਵਜੋਂ ਪਰਮਪ੍ਰੀਤ ਸਿੰਘ ਜੀ ਨੇ ਅਮਰੀਕੀ ਸਰਕਾਰ ਨੂੰ ਆਪਣੇ $2 ਮਿਲੀਅਨ ਜ਼ਬਤ ਕਰ ਲੈਣ ਦੀ ਸਹਿਮਤੀ ਦਿੱਤੀ ਆ। ਇਹ ਕੇਸ ਜਿਹੜੇ ਉਹ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ ਜਾਂਚ ਦਾ ਨਤੀਜਾ ਔਰ ਜਿਹਦੇ ਵਿਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਕੈਨੇਡਾ ਦੀ ਜਿਹੜੀ ਯਾਰਕ ਰੀਜਨਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਪੈਲਸਰ ਕਾਉਂਟੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੀ ਹੈਲਪ ਦੇ ਨਾਲ ਇਹ ਸਾਰਾ ਕੁਝ ਸਿਰੇ ਚੜਿਆ ਔਰ ਇਸ ਮਾਮਲੇ ਦੇ ਵਿਚ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਵਿਚ ਕਈ ਗ੍ਰਿਫ਼ਤਾਰੀਆਂ ਜਿਹੜੀਆਂ ਨੇ ਜੀ ਹੋ ਚੁੱਕੀਆਂ ਨੇ ਜਿਹੜੀਆਂ ਇਸੇ ਕੇਸ ਦੇ ਨਾਲ ਵੀ ਸਬੰਧਤ ਨੇ। ਮੁਲਤਾਨੀ ਸਾਹਿਬ 13 ਦਸੰਬਰ 2022 ਨੂੰ ਉਨ੍ਹਾਂ ਨੇ ਦੋਸ਼ ਕਬੂਲੇ ਸੀ ਤੇ ਉਨ੍ਹਾਂ ਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਣੀ ਹੈ। ਰਣਵੀਰ ਸਿੰਘ ਦਾ ਜਿਹੜਾ ਜੂਰੀ ਟ੍ਰਾਇਲ ਜਿਹੜਾ ਉਹ 6 ਅਕਤੂਬਰ 2025 ਤੋਂ ਸ਼ੁਰੂ ਹੋਵੇਗਾ। ਉਨੀ ਦੇਰ ਤੱਕ ਰਣਵੀਰ ਸਿੰਘ ਤੇ ਲੱਗੇ ਦੋਸ਼ ਅਜੇ ਸਿਰਫ ਇਲਜ਼ਾਮ ਮੰਨੇ ਜਾ ਰਹੇ ਨੇ ਔਰ ਦੋਸ਼ੀ ਹੋਣ ਤੱਕ ਉਹ ਬੇਕਸੂਰ ਮੰਨਿਆ ਜਾਵੇਗਾ, ਓਬਵੀਅਸਲੀ ਜਿਹੜੇ ਇੱਥੋਂ ਦੇ ਕਾਨੂੰਨ ਨੇ। ਔਰ ਦੋਸ਼ ਕਬੂਲ ਕਰ ਚੁੱਕੇ ਭਾਈ ਸਾਹਿਬ ਭਾਈ ਪਰਮਪ੍ਰੀਤ ਸਿੰਘ ਹੋਰਾਂ ਨੂੰ 27 ਜਨਵਰੀ 2026 ਨੂੰ ਸੀਨੀਅਰ US ਡਿਸਟ੍ਰਿਕਟ ਜੱਜ ਜੌਨ ਏ ਮੈਂਡੇਜ਼ ਵੱਲੋਂ ਸਜ਼ਾ ਸੁਣਾਈ ਜਾਵੇਗੀ ਤੇ ਵੱਧ ਤੋਂ ਵੱਧ ਸਜ਼ਾ ਜਿਹੜੀ ਇਸ ਮਾਮਲੇ ਦੇ ਵਿਚ ਉਮਰ ਕੈਦ ਅਤੇ $10 ਮਿਲੀਅਨ ਦਾ ਜੁਰਮਾਨਾ ਹੋ ਸਕਦੀ ਆ। ਘੱਟੋ ਘੱਟ ਸਜ਼ਾ ਦਾ ਹਾਲੇ ਪਤਾ ਨਹੀਂ ਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਜੱਜ ਸਾਹਿਬ ਤੈਅ ਕਰਨਗੇ। ਗੱਲ ਕੀ ਕਿ ਸਾਡੇ ਲੋਕਾਂ ਨੇ ਜਿਹੜਾ ਕੰਮ ਵੀ ਕੀਤਾ ਪੂਰਾ ਟਕਾ ਕੇ ਕੀਤਾ। ਦੂਜੇ ਪਾਸੋਂ ਖਬਰ ਆ ਜੀ, ਆਪਾਂ ਪਿਛਲੇ ਹਫ਼ਤੇ ਪਰਸੋਂ ਚੌਥੀ ਖਬਰ ਦਿੱਤੀ ਸੀ ਕਿ ਚਾਈਨਾ ਇੱਕ ਕਹਿ ਲਓ ਕਿ ਗਲੋਬਲ ਲੈਵਲ ਤੇ ਇੱਕ ਬੜਾ ਵੱਡਾ ਪਲੇਅਰ ਆ, ਔਰ ਕੁਝ ਕੁ ਤਬਦੀਲੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜੋ ਸਟਾਂਸ ਡੋਨਲਡ ਟਰੰਪ ਹੋਰਾਂ ਨੇ ਲਏ ਨੇ, ਖਾਸ ਤੌਰ ਦੇ ਉੱਪਰ ਜਿਸ ਢੰਗ ਦੇ ਨਾਲ ਕਹਿ ਲਓ ਕਿ ਬੁਲਿੰਗ ਕਰਕੇ ਜਾਂ ਬਦਮਾਸ਼ੀ ਦਿਖਾ ਕੇ ਜਾਂ ਫਿਰ ਟੈਰਫ ਦਾ ਡਰਾਵਾ ਦੇ ਕੇ ਸਾਰੀ ਦੁਨੀਆਂ ਨੂੰ ਕਹਿ ਲਓ ਵੀ ਰੂਹ ਨਾਲ ਝੰਬਿਆ। ਹੁਣ ਕਈ ਦੇਸ਼ ਹੁੰਦੇ ਆ ਜਿਹੜੇ ਦਬਕੇ ਨਾਲ ਡਰ ਜਾਂਦੇ, ਕਈ ਜਿਹੜੇ ਆ ਜੀ ਮੂਹਰੇ ਅੱਕ ਲੱਗੇ ਖੜ ਜਾਂਦੇ, ਕਈ ਜਿਹੜੇ ਆ ਜੀ ਉਹ ਆਪਣਾ ਬਦੋਬਾ ਪ੍ਰਬੰਧ ਕਰਨ ਲੱਗ ਪੈਂਦੇ। ਹੁਣ ਪਿਛਲੇ ਦਿਨੀ ਜਿਹੜਾ ਇੰਡੀਆ ਨੂੰ ਕਿਹਾ ਦਬਕਾ ਮਾਰਿਆ ਸੀ ਵੀ ਜੇ ਤੁਸੀਂ ਰਸ਼ੀਆ ਦੇ ਨਾਲ ਜਿੱਦਾਂ ਵਪਾਰ ਰੱਖਿਆ ਤੇ ਭਾਈ ਅਸੀਂ ਤੁਹਾਡੇ ਤੇ ਇੰਨੇ ਪਰਸੈਂਟ ਟੈਰਫ ਲਾ ਦਿਆਂਗੇ ਲਾ ਦਿਓ, ਅਸੀਂ ਨਹੀਂ ਮੰਨਦੇ। ਰਸ਼ੀਆ ਜਿਹੜਾ ਜੀ ਉਹ ਇੰਡੀਆ ਦੇ ਨਾਲ ਵੀ ਉਹਦੇ ਚੰਗੇ ਸੰਬੰਧ ਆ ਤੇ ਚਾਈਨਾ ਦੇ ਨਾਲ ਵੀ ਚੰਗੀ ਬੋਲਚਾਲ ਹੈਗੀ ਆ, ਉਹਨਾਂ ਫਿਰ ਸਕੀਮ ਲਾਈ ਚਲੋ ਆਪਾਂ ਇਕੱਠੇ ਹੁੰਦੇ ਹਾਂ, ਉਹਨਾਂ ਦੀਆਂ ਜਫੀਆਂ ਜਿਹੜੀਆਂ ਸਨ ਉਹ ਪੈਣ ਲੱਗ ਪਈਆਂ। ਤੇ ਹੁਣ ਟਰੰਪ ਹੋਰਾਂ ਦਾ ਬਿਆਨ ਇਹ ਆਇਆ ਭਈ ਉਹ ਇੰਡੀਆ ਦੇ ਨਾਲ ਦੁਬਾਰਾ ਗੱਲਬਾਤ ਕਰਨਗੇ, ਗੱਲ ਕੀ ਠੰਡੇ ਨਾਲ ਨਹਾਉਣ ਦੀ ਤਿਆਰੀ ਹੋ ਰਹੀ ਆ। ਕੈਨੇਡਾ ਦੇ ਨਾਲ ਦਬਕੇ ਸੇਮ ਹੀ ਮਾਰੇ ਸੀ, ਹੁਣ ਕੈਨੇਡਾ ਦੇ ਨਾਲ ਦਾ ਵੀ ਚਾਈਨਾ ਦੇ ਨਾਲ ਕੋਈ ਆਪਣਾ ਨਿੱਜੀ ਵੱਟ ਬੰਨੇ ਦਾ ਰੌਲਾ ਹੈ ਨਹੀਂ ਸੀ। ਈਵਨ ਦੋ ਪਿਛਲੇ ਸਮਿਆਂ ਦੇ ਵਿੱਚ ਚਾਹੇ ਉਹ ਸਾਊਦੀ ਅਰਬ ਦੇ ਨਾਲ ਪੰਗਾ ਪਿਆ ਸੀ ਤੇ ਚਾਹੇ ਚਾਈਨਾ ਦੇ ਨਾਲ ਪੰਗਾ ਪਿਆ ਸੀ, ਉਹ ਅਮੈਰੀਕਨ ਕਰਕੇ ਜਾਂ ਫਿਰ ਅਮੈਰੀਕਾ ਕਰਕੇ ਹੀ ਕੈਨੇਡਾ ਨੇ ਪੰਗਾ ਲਿਆ ਸੀ, ਜਿਹਦਾ ਕਰਕੇ ਸੰਬੰਧ ਜਿਹੜੇ ਸਨ ਵਿਗੜੇ। ਫਿਰ ਪਿਛਲੀ ਜਿਹੜੀ ਸਰਕਾਰ ਸੀ ਲਿਬਰਲ ਦੀ, ਉਹ ਟਰੂਡੋ ਸਾਹਿਬ ਨੇ ਜਿਹੜਾ ਸੀਗਾ ਜੀ ਜਿਹੜੀਆਂ ਖਾਸ ਤੌਰ ਦੇ ਉੱਪਰ ਜਿਹੜੀਆਂ ਕਰੰਟ ਵਾਲੀਆਂ ਕਾਰਾਂ ਨੇ, ਈਵੀ ਵਹੀਕਲਸ ਨੇ ਜਿਹੜੇ ਚਾਈਨਾ ਦੇ ਵਿੱਚ ਕਹਿ ਲਓ ਕਿ ਉਹ ਸਸਤੇ ਵੀ ਨੇ, ਕਿਉਂਕਿ ਜਿਹੜੇ ਉੱਥੇ ਜਿਹੜਾ ਬਣਾਉਣ ਵਾਲਾ ਹਿਸਾਬ ਕਿਤਾਬ ਆ, ਬਹੁਤੀ ਜਿਹੜੀ ਅਸੈਂਬਲੀ ਲਾਈਨ ਆ ਉਹ ਰੋਬੋਟਿਕ ਕੀਤੀ ਉਹ ਆ, ਉਹਨਾਂ ਨੇ ਕਹਿ ਲਓ ਕਿ ਆਪਣੀ ਰੋਬੋਟ ਟੈਕਨੋਲੋਜੀ ਡਿਵੈਲਪ ਕੀਤੀ ਤੇ ਉਹਨਾਂ ਨੂੰ ਹੁਣ ਚਲੋ ਉਸ ਦੀ ਡਿਵੈਲਪਮੈਂਟ ਦੇ ਉੱਪਰ ਪੈਸੇ ਲੱਗ ਗਏ ਨੇ, ਤੇ ਹੁਣ ਜਿਹੜਾ ਬਹੁਤਾ ਕੁਝ ਜਿਹੜਾ ਜੀ ਕਿਉਂਕਿ ਰੋਬੋਟ ਅਸੈਂਬਲ ਕਰਦੇ ਨੇ ਤੇ ਰੋਬੋਟ ਨੂੰ ਜਿਹੜੀ ਹੈ ਜੀ ਉਹ ਕਹਿ ਲਓ ਵੀ ਵੱਜਵੀਂ ਤਨਖਾਹ ਨਹੀਂ ਦੇਣੀ ਪੈਂਦੀ, ਉਹਨਾਂ ਨੇ ਆਪਣੇ ਉਸ ਪ੍ਰੋਡਕਟ ਦੀ ਕੋਸਟ ਘਟਾ ਲਈ। ਹੁਣ ਜਦੋਂ ਇਹ ਗੱਲ ਚੱਲੀ ਸੀਗੀ ਵੀ ਜਿਹੜੇ ਈਵੀ ਵਹੀਕਲ ਜਿਹੜੇ ਆ ਜੀ ਉਹ ਨੌਰਥ ਅਮਰੀਕਨ ਮਾਰਕੀਟ ਦੇ ਵਿੱਚ, ਅਮਰੀਕਾ ਵਾਲੇ ਕਹਿੰਦੇ ਅਸੀਂ ਵੰਡ ਨਹੀਂ ਦਿੰਦੇ, ਸਾਡੇ ਨਾਲ ਕਹਿੰਦੇ ਵੀ ਅਸੀਂ 100% ਟੈਰਫ ਲਾਵਾਂਗੇ। ਹੁਣ ਚਾਈਨਾ ਵਾਲੇ ਨੇ ਜੀ ਕਿਉਂਕਿ ਉਹਨਾਂ ਦੇ ਕੋਲ ਜਿਹੜਾ ਜਿਹੜੀ ਚੀਜ਼ ਉਹਨਾਂ ਨੂੰ ਵੇਚਣੀ ਸੀ ਅਸੀਂ ਉੱਥੇ ਟੈਕਸ ਲਾਵਾਂਗੇ ਤੇ ਜਿਹੜੀ ਚੀਜ਼ ਅਸੀਂ ਉਹਨਾਂ ਨੂੰ ਵੇਚਦੇ ਹਾਂ ਅਗਲੇ ਉੱਥੇ ਵੀ ਲਾਉਣਗੇ, ਉਹਨਾਂ ਨੇ ਕਹਿੰਦੇ ਅਸੀਂ ਕਨੋਲਾ ਆਇਲ ਤੇ ਲਾਵਾਂਗੇ। ਹਾਲਾਂਕਿ ਕਨੋਲਾ ਆਇਲ ਜਿਹੜਾ ਜੀ ਉਹਦਾ ਸਭ ਤੋਂ ਵੱਡਾ ਪ੍ਰੋਡਿਊਸਰ ਜਿਹੜਾ ਉਹ ਕੈਨੇਡਾ, ਤੇ ਉਹ ਹੋਰ ਕਿਤੇ ਉਹਦੀ ਪੂਰਤੀ ਕੀਤੀ ਜਾ ਵੀ ਨਹੀਂ ਸਕਦੀ, ਪਰ ਉਹਨਾਂ ਫਿਰ ਵੀ ਜਿਹੜੇ ਕੈਨੇਡਾ ਤੋਂ ਖਰੀਦਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਡਿਸਕਰੇਜ ਕੀਤਾ ਕਿ ਭਾਈ ਤੁਸੀਂ ਕਿਤੇ ਹੋਰ ਪਾਸੇ ਜਾਂ ਫਿਰ ਉਹਦਾ ਕੋਈ ਹੋਰ ਬਦਲ ਲੱਭੋ। ਪਿਛਲੇ ਦਿਨੀ ਜਿਹੜਾ ਜੀ ਉਹ ਕੈਨੇਡੀਅਨ ਵਫਦ ਜਿਹੜਾ ਸੀ ਉਹ ਚਾਈਨਾ ਦੇ ਵਿੱਚ ਗੱਲਬਾਤ ਕਰਨ ਗਿਆ ਸੀ ਵੀ ਆਪਾਂ ਇਹਦਾ ਕੋਈ ਹੱਲ ਲੱਭੀਏ, ਸੋ ਉੱਥੇ ਗੱਲਾਂ ਬਾਤਾਂ ਹੋਈਆਂ ਹੋਣਗੀਆਂ। ਹੁਣ ਇਹ ਇੰਡੀਕੇਸ਼ਨਸ ਆਈਆਂ ਨੇ ਕਿ ਲਿਬਰਲ ਸਰਕਾਰ ਜਿਹੜੀ ਆ ਉਹ ਚੀਨ ਦੀਆਂ ਬਣਾਈਆਂ ਇਲੈਕਟ੍ਰੋਨਿਕਸ ਕਾਰਾਂ ਜਿਹੜੀਆਂ ਨੇ ਜਾਂ ਫਿਰ ਇਲੈਕਟ੍ਰੋਨਿਕਸ ਵਹੀਕਲ ਆ ਉਹਦੇ ਉੱਤੋਂ ਟੈਰਫ ਹਟਾ ਸਕਦਾ ਜਾਂ ਫਿਰ ਘੱਟ ਕਰ ਸਕਦਾ, ਔਰ ਮੈਨੂੰ ਇਹ ਖਬਰ ਜਿਹੜੀ ਹੈ ਜੀ ਉਹ ਚੰਗੀ ਲੱਗੀ ਆ। ਜਿਹੜੇ ਈਵੀ ਵਹੀਕਲਸ ਨੇ ਉਹਦੇ ਵਿੱਚ ਕਹਿ ਲਓ ਵੀ ਪਹਿਲੋਂ ਟੈਸਲਾ ਦੀ ਸਰਦਾਰੀ ਸੀ, ਹੁਣ ਇਸੇ ਕਰਕੇ ਟੈਸਲਾ ਵਾਲੇ ਨੇ ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਅਮਰੀਕਾ ਦੇ ਵਿੱਚ ਹੋਈਆਂ ਟਰੰਪ ਹੋਰਾਂ ਨੂੰ ਜਿਤਾਉਣ ਦੇ ਲਈ ਮਾੜਾ ਮੂਹਾ ਪੈਸਾ ਖਰਚਿਆ ਸੀ, ਉਹ ਖਰਚਾ ਇਸ ਲਾਲਚ ਵਿੱਚ ਸੀ ਵੀ ਟਰੰਪ ਹੁਣੀ ਆਉਣਗੇ ਮੇਰਾ ਯਾਰ ਆ ਤੇ ਬਾਅਦ ਦੇ ਵਿੱਚ ਕਹਿ ਲਓ ਵੀ ਮੇਰਾ ਬਿਜ਼ਨਸ ਗਰੋ ਕਰੂਗਾ, ਪਰ ਕੰਮ ਉਹਦਾ ਉਲਟਾ ਹੋ ਗਿਆ। ਹਾਂਜੀ, ਉਸ ਤੋਂ ਬਾਅਦ ਕਹਿੰਦੇ ਜੀ ਆਪਸ ਵਿੱਚ ਇਹ ਤੂੰ ਮੈਂ ਹੋ ਗਈ, ਤੂੰ ਤੜਕ ਹੋ ਗਈ, ਹੁਣ ਇਹ ਨਹੀਂ ਪਤਾ ਵੀ ਤੂੰ ਤੜਕ ਜਿਹੜੀ ਸੀਰੀਅਸਲੀ ਹੋਈ ਹੈ ਜਾਂ ਫਿਰ ਜਾਣ ਕੇ ਕੀਤੀ ਹੈ ਕਿ ਭਾਈ ਇਹਦੇ ਤੇ ਰੋਜ਼ ਹੀ ਘਾਟਾ ਪੈ ਰਿਹਾ, ਇਸ ਹਿਸਾਬ ਨਾਲ ਰੜੇ ਆ ਜਾਵਾਂਗੇ ਵੀ ਤਲਾਕ ਲੈਣਾ ਹੀ ਚੰਗੀ ਗੱਲ ਆ। ਹੁਣ ਕੀ ਹੈ ਕਿ ਉਸ ਤੋਂ ਬਾਅਦ ਜਿਹੜੇ ਬਾਕੀ ਦੀਆਂ ਕੰਪਨੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਬਿਜਲਈ ਕਾਰਾਂ ਬਣਾ ਰਹੀਆਂ ਨੇ, ਤਕਰੀਬਨ ਸਾਰੀਆਂ ਹੀ ਕੰਪਨੀਆਂ ਨੇ ਆਪੋ ਆਪਣੀਆਂ ਜਿਹੜੀਆਂ ਨੇ ਉਹ ਬਿਜਲੀ ਵਾਲੀਆਂ ਕਾਰਾਂ ਕੱਢੀਆਂ ਨੇ। ਕਈ ਉਹ ਵੀ ਕੰਪਨੀਆਂ ਜਿਹੜੀਆਂ ਆਪਾਂ ਕਦੇ ਸੁਣੀਆਂ ਵੀ ਨਹੀਂ ਸੀ ਉਹਨਾਂ ਦੇ ਬ੍ਰਾਂਡ ਵੀ ਆ ਗਏ ਨੇ, ਚਾਈਨਾ ਕਹਿੰਦਾ ਕਿ ਭਾਈ ਜੇ ਬਾਕੀ ਆ ਰਹੇ ਨੇ ਤੇ ਸਾਨੂੰ ਕਿਉਂ ਨੀ, ਜੇ ਉਹਨਾਂ ਦੀ ਕਾਰ ਚੰਗੀ ਲੱਗੂਗੀ ਲੋਕੀ ਲੈਣਗੇ, ਨਹੀਂ ਚੰਗੀ ਲੱਗੂ ਨਾ ਲੈਣਗੇ, ਸਸਤੀ ਹੋਊਗੀ ਤੇ ਲੈਣਗੇ, ਨਾ ਮਹਿੰਗੀ ਲੱਗੂਗੀ ਤੇ ਨਾ ਲੈਣਗੇ, ਕਿ ਮਾਰਕੀਟ ਫੇਰ ਹੋਣੀ ਚਾਹੀਦੀ ਹੈ ਨਾ। ਸੋ ਇਹਦੇ ਨਾਲ ਆਮ ਲੋਕਾਂ ਦੀ ਚੋਇਸ ਵਧੇਗੀ, ਕੰਪੀਟੀਸ਼ਨ ਜਦੋਂ ਵੱਧਦਾ ਤੇ ਫਿਰ ਓਬਵੀਅਸਲੀ ਤੁਹਾਨੂੰ ਜਿਹੜੇ ਆਮ ਕੰਜ਼ਿਊਮਰ ਆ ਉਸ ਨੂੰ ਫਾਇਦਾ ਇਸ ਗੱਲ ਦਾ ਜ਼ਰੂਰ ਹੁੰਦਾ। ਪਿਛਲੇ ਦਿਨੀ ਪੀਅਰ ਪੋਲੀਫੋਰ ਦਾ ਬਿਆਨ ਆਇਆ ਸੀ ਵੀ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਜੀ ਚਾਈਨੀਜ਼ ਵਹੀਕਲ ਜਿਹੜੇ ਆ ਜੀ ਇੱਥੇ ਆਉਣ ਦਾ, ਜਿਹੜੀਆਂ ਚਾਈਨੀਜ਼ ਈਵੀ ਕਾਰਾਂ ਨੇ। ਉਹਨਾਂ ਨੇ ਇਸ ਗੱਲ ਦਾ ਡਰਾਵਾ ਦਿੱਤਾ ਕਿ ਜਿਹੜੇ ਕੈਮਰੇ ਲੱਗੇ ਹੋਣੇ ਆ ਜੀ ਕਾਰਾਂ ਦੇ ਵਿੱਚ, ਉਹਦੇ ਨਾਲ ਉਹ ਤਾਂ ਸਾਡੀਆਂ ਸਾਰੀਆਂ ਸੜਕਾਂ ਦੀਆਂ ਫੋਟੋ ਖਿੱਚਣਗੇ, ਉਹ ਸਾਡੇ ਸਾਰੇ ਸਿਸਟਮ ਨੂੰ ਜਾਣਨਗੇ, ਸਾਨੂੰ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ। ਕਿੱਡੇ ਭੋਲੇ ਲੋਕ ਨੇ ਵੀ ਇਹੋ ਜਿਹੀ, ਕਿਉਂਕਿ ਜਿਹੋ ਜਿਹੀਆਂ ਟੈਕਨੀਕਸ ਡਿਵੈਲਪ ਹੋ ਚੁੱਕੀਆਂ, ਕੌਣ ਕਿਹਦੇ ਤੋਂ ਲੁਕਿਆ ਭਾਈ ਅੱਜ ਕੱਲ੍ਹ। ਹਾਂਜੀ ਅੱਜ ਕੱਲ੍ਹ ਤਾਂ ਹਰ ਨਿੱਕੀ ਨਿੱਕੀ ਚੀਜ਼ ਦੀ ਜਿਹੜੀ ਖ਼ਬਰ ਆ ਉਹ ਜੇ ਗੂਗਲ ਤੱਕ ਪਹੁੰਚ ਸਕਦੀ ਹੈ ਤਾਂ ਫਿਰ ਚਾਈਨਾ ਤੱਕ ਨਹੀਂ ਪਹੁੰਚ ਸਕਦੀ ਹੋਊਗੀ। ਗੱਲ ਕੀ ਕਿ ਸਾਡੇ ਉਹੋ ਜਿਹੀ ਜਿਹੜੇ ਵਰਤੇ ਸਰਾਪ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਿਹੜੀ ਡਰ ਦੀ ਰਾਜਨੀਤੀ ਆ ਨਾ, ਉਹ ਪੋਲੀਬੋਰੀ ਜਿਹੜੇ ਨੇ ਜੀ ਉਹਨਾਂ ਦਾ ਹੱਥ ਟਿਕਿਆ ਉੱਤੇ, ਉਹ ਕੁਛ ਕਰਦੇ ਆ। ਲੈਸੀ ਕਿ ਜੇ ਮੰਨ ਲਓ ਉੱਧਰ, ਕਿਉਂਕਿ ਇੰਡੀਆ ਦਾ ਚਾਈਨਾ ਦਾ ਜੇ ਊਠ ਘੜੀ ਬਹਿ ਜਾਂਦੀ ਆ ਤੇ ਜੇ ਕੈਨੇਡਾ ਦਾ ਵਪਾਰ ਵੀ ਜਿਹੜਾ ਉਹ ਚਾਈਨਾ ਦੇ ਨਾਲ ਵਧੀਆ ਤੁਰ ਪੈਂਦਾ ਤੇ ਅੰਕਲ ਟਰੰਪ ਵਾਸਤੇ ਜਿਹੜਾ ਜੀ ਉਹ ਇੱਕ ਵੱਡੀ ਸੈਟਬੈਕ ਹੋਵੇਗੀ। ਜਾਂ ਫਿਰ ਇਹ ਕਹਿ ਲਓ ਵੀ ਕੈਨੇਡਾ ਜਿਹੜਾ ਜੀ ਉਹ ਆਪਣਾ ਕਲੀਅਰ ਸਟੈਂਡ ਵੀ ਭਾਈ ਜੋ ਹੋਣਾ ਸੀ ਹੋ ਗਿਆ, ਅਸੀਂ ਤੇਰਾ ਕਰਕੇ ਕਿਸੇ ਦੇ ਨਾਲ ਵਿਗਾੜਨ ਨਹੀਂ ਲੱਗੇ, ਜਿੰਨਾ ਚਿਰ ਆਪਣਾ ਵਧੀਆ ਚੱਲਦਾ ਸੀ ਚੱਲਦਾ ਸੀ, ਵੀ ਹੁਣ ਤੇਰਾ ਕਰਕੇ ਅਸੀਂ ਕਿਸੇ ਨਾਲ ਵਿਗਾੜਨਾ ਨਹੀਂ। ਤੇ ਹੁਣ ਕਹਿ ਲਓ ਵੀ ਜੇ ਅਮਰੀਕਾ ਕਹੇ ਵੀ ਅਸੀਂ ਤੁਹਾਡੇ ਨਾਲ ਵਪਾਰ ਹੀ ਨਹੀਂ ਕਰਨਾ, ਜੇ ਕਰਨਾ ਤਾਂ ਭਾਈ ਮਹਿੰਗੇ ਭਾਅ ਕਰਨਾ, ਤੇ ਹੋਰ ਪਾਸੇ ਅਸੀਂ ਕਿਤੇ ਜਾਈਏ ਨਾ, ਇੱਦਾਂ ਕਿੱਦਾਂ ਹੋਜੂ। ਪਰ ਜਿਹੜੇ ਨੇ ਕਹਿ ਲਓ ਵੀ ਕੈਨੇਡਾ ਦੇ ਵਿੱਚ ਅਨਦਰ ਟਰੰਪ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀ ਜਿਹੜੀ ਉਹ ਜਿਹੜੀ ਉਹ ਨੀਤੀ ਆ, ਉਸ ਨੀਤੀ ਦਾ ਇਸ ਸਾਰੇ ਕਾਸੇ ਦੇ ਵਿੱਚ ਉਜਾਗਰ ਹੋਣਾ ਬਹੁਤ ਜ਼ਰੂਰੀ ਆ, ਤੇ ਉਸ ਨੀਤੀ ਨੂੰ ਕਲੋਜ਼ਲੀ ਸਮਝਣਾ, ਖਾਸ ਕਰਕੇ ਜਿਹੜੇ ਆਪਾਂ ਇਮੀਗ੍ਰਾਂਟਸ ਆ ਉਹਨਾਂ ਨੂੰ ਬਹੁਤ ਜ਼ਰੂਰੀ ਆ। ਖੈਰ ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਤੁਸੀਂ ਕੋਈ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 647-384-36-36, ਮੇਰਾ ਫੋਨ ਨੰਬਰ 905-915-84-84। ਅਸੀਂ ਭਾਈ ਰੀਅਲ ਸਟੇਟ ਵੀ ਕਰਦੇ ਹਾਂ, ਹੋਰ ਰੀਅਲ ਸਟੇਟ ਦੇ ਮਾਮਲੇ ਦੇ ਵਿੱਚ ਜੇ ਕਿਸੇ ਨੂੰ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਜਦੋਂ ਮਰਜ਼ੀ ਬਿਨਾਂ ਝਿਜਕ ਫੋਨ ਕਰ ਸਕਦੇ ਹੋ। ਸਲਾਹ ਤਾਂ ਕਹਿੰਦੇ ਜਿਹੜੇ ਕੰਧਾਂ ਤੋਂ ਵੀ ਪੁੱਛ ਲੈਣੀ ਚਾਹੀਦੀ ਹੈ, ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਓਨੈਸਟਲੀ ਤੁਹਾਨੂੰ ਐਡਵਾਈਜ਼ ਕਰੀਏ ਔਰ ਤੁਹਾਨੂੰ ਇੱਕ ਇਨਫੋਰਮਡ ਡਿਸੀਜਨ ਲੈਣ ਦੇ ਵਿੱਚ ਤੁਹਾਡੀ ਮਦਦ ਕਰੀਏ। ਇਸ ਸਮੇਂ ਮਾਰਕੀਟ ਜਿਹੜੀ ਆ ਜੀ ਉਹ ਢਿੱਲੀ ਆ, ਢਿੱਲੀ ਇਨ ਦਾ ਸੈਂਸ ਕਹਿ ਲਓ ਕਿ ਇਟ ਇਜ਼ ਟੋਟਲੀ ਬਾਇਜ਼ ਮਾਰਕੀਟ, ਪਰ ਫੇਰ ਵੀ ਕਿਉਂਕਿ ਰੇਟ ਵੀ ਜਿਹੜੇ ਨੇ ਕੁਝ ਕੁ ਪੋਕਿਟਸ ਜਿੱਥੇ ਬਹੁਤ ਵਧੀਆ ਵਧੀਆ ਚੀਜ਼ਾਂ ਨੇ, ਵਧੀਆ ਵਧੀਆ ਪ੍ਰੋਪਰਟੀਜ਼ ਨੇ, ਉੱਥੇ ਰੇਟ ਵੀ ਜਿਹੜੇ ਨੇ ਜੀ ਘਟੇ ਨੇ। ਬਾਇਰਜ਼ ਮਾਰਕੀਟ ਹੋਣ ਦੇ ਬਾਵਜੂਦ ਵੀ ਬਾਇਰ ਜਿਹੜਾ ਜੀ ਉਹ ਇੱਕ ਢੰਗ ਨਾਲ ਦੜਿਆ ਬੈਠਾ, ਕਿਹੜੀਆਂ ਕਿਹੜੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ ਤੁਸੀਂ ਉਹਦੇ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸਪਟੰਬਰ ਮਹੀਨੇ ਦੇ ਵਿੱਚ ਜਿਹੜੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਆ, ਉਮੀਦ ਕੀਤੀ ਜਾ ਰਹੀ ਆ ਕਿ ਇਹਦੇ ਵਿੱਚ ਇੰਟਰਸਟ ਰੇਟ ਜਿਹੜਾ ਜੀ ਉਹ ਘਟੇਗਾ। ਜੇ ਘਟਦਾ ਆ ਤੇ ਉਹਦੇ ਨਾਲ ਥੋੜਾ ਜਿਹਾ ਸੁੱਖ ਦਾ ਸਾਹ ਲੋਕ ਮਹਿਸੂਸ ਕਰਨਗੇ। ਜਿਨ੍ਹਾਂ ਦੀਆਂ ਮੋਰਗੇਜ ਰੀਨਿਊ ਹੋਣ ਵਾਲੀਆਂ ਨੇ, ਹਾਂਜੀ ਉਹਨਾਂ ਦੇ ਲਈ ਵੀ ਥੋੜੀ ਜਿਹੀ ਜਿਹੜੀ ਉਹ ਸੌਖ ਹੋ ਸਕਦੀ ਹੈ। ਦੂਜਾ ਜਿਹੜਾ ਅਜਲਾਸ ਹੁਣ 15 ਤੋਂ ਸ਼ੁਰੂ ਹੋਣਾ ਹਾਊਸਿੰਗ ਨੂੰ ਲੈ ਕੇ, ਤੇ ਉਹਦੇ ਲਈ ਕੁਝ ਇੱਕ ਨਵੀਆਂ ਪਾਲਿਸੀ ਜਿਹੜੀਆਂ ਨੇ ਜੀ ਉਹਦਾ ਵੀ ਐਲਾਨ ਕੀਤਾ ਜਾ ਸਕਦਾ। ਸੋ ਤੁਸੀਂ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਭਾਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ 647-384-36-36 ਜਾਂ ਫਿਰ 905-915-84-84। ਪੰਜਾਬ ਦੇ ਹੜ੍ਹ ਨੂੰ ਲੈ ਕੇ ਤੇ ਜਿਹੜੀਆਂ ਵੱਖ ਵੱਖ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਨੇ, ਖਾਸ ਕਰਕੇ ਮੁੜ ਵਸੇਬੇ ਵਾਸਤੇ ਉੱਥੇ ਮਦਦ ਦੀ ਲੋੜ ਹੈ, ਸਰਕਾਰਾਂ ਨੇ ਆਪਣੀ ਜਗ੍ਹਾ ਕੰਮ ਕਰੀ ਜਾਣਾ। ਖਾਲਸਾ ਏਡ ਇੱਕ ਇਹੋ ਜਿਹੀ ਸੰਸਥਾ ਹੈ ਉਹ ਜਿੱਥੇ ਵੀ ਕਿਤੇ ਲੋਕਾਂ ਤੇ ਭੀੜ ਪਈ ਆ ਤੇ ਉਹ ਹਮੇਸ਼ਾ ਹੀ ਉੱਥੇ ਮਦਦ ਕਰਦੇ ਆਏ ਨੇ। ਉਹ ਇਕੱਲੇ ਸਿਰਫ ਭਾਰਤ ਜਾਂ ਪੰਜਾਬ ਦੇ ਵਿੱਚ ਨਹੀਂ, ਹੁਣ ਇਸ ਵੇਲੇ ਕਹਿ ਲਓ ਵੀ ਦੋਨਾਂ ਪੰਜਾਬਾਂ ਦੇ ਵਿੱਚ ਹੀ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਦੋਨਾਂ ਪੰਜਾਬਾਂ ਦੇ ਵਿੱਚ ਹੀ ਜੋ ਹੜ੍ਹਾਂ ਦੀ ਸਥਿਤੀ ਹੈ, ਔਰ ਖਾਲਸਾ ਏਡ ਜਿਹੜੀ ਹੈ ਜੀ ਨਿਰੰਤਰ ਉਸ ਦਿਨ ਤੋਂ ਦੋਨਾਂ ਹੀ ਪੰਜਾਬਾਂ 'ਚ ਕੰਮ ਕਰ ਰਹੀ ਹੈ। ਮੈਨੂੰ ਖਾਲਸਾ ਏਡ ਦਾ ਨਾਲ ਅੱਜ ਵੀ ਤੇ ਕੱਲ ਪਰਸੋਂ ਵੀ ਉਹਨਾਂ ਨਾਲ ਸੰਪਰਕ ਹੋਇਆ ਸੀ। ਕੱਲ ਨੂੰ 10 ਵਜੇ ਕਾਨਫਰੰਸ ਕਾਲ ਹੈ ਰਵੀ ਸਿੰਘ ਹੋਰਾਂ ਦੇ ਨਾਲ, ਔਰ ਉਸ ਤੋਂ ਬਾਅਦ ਕੱਲ ਜਾਂ ਕੱਲ ਤੋਂ ਬਾਅਦ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਅਨਾਊਂਸ ਕਰਾਂਗੇ ਇਹ ਖਾਲਸਾ ਏਡ ਵਾਸਤੇ ਜਿਹੜਾ ਜੀ ਉਹ ਰੇਡੀਓਥਾਨ ਕਰਨ ਦਾ ਵਿਚਾਰ ਜਿਹੜਾ ਜੀ ਉਹ 77 ਤੇ ਅਸੀਂ ਬਣਾ ਰਹੇ ਹਾਂ। ਸੋ ਬਾਕੀ ਦੇ ਪ੍ਰੋਡਿਊਸਰ ਸਾਹਿਬਾਨ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਨੀ ਹਾਲੇ ਬਾਕੀ ਹੈ। ਸੋ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਜਿਹੜੀ ਹੈ ਜੀ ਸਾਂਝ ਪਾਵਾਂਗੇ ਵੀ ਅਜਿਹੀ ਸੰਸਥਾ ਜਿਹੜੀ ਨਿਰਪੱਖ ਹੋ ਕੇ ਇਮਾਨਦਾਰੀ ਦੇ ਨਾਲ ਜਿਹੜੀ ਮਾਨਵਤਾ ਦੀ ਸਹਾਇਤਾ ਕਰਨ ਦੇ ਵਿੱਚ ਜੁਟੀ ਹੋਈ ਹੈ ਔਰ ਜਿਹਦਾ ਇੱਕ ਆਪਣਾ ਟਰੈਕ ਰੈਕਡ ਹੈ, ਉਸ ਦੀ ਜਿਹੜੀ ਹੈ ਜੀ ਮਦਦ ਜ਼ਰੂਰ ਕੀਤੀ ਜਾਵੇ। ਸੋ ਕੀਪ ਇਨ ਟੱਚ, ਆਪਾਂ ਸੋਸ਼ਲ ਮੀਡੀਆ ਤੇ ਵੀ ਉਹ ਇਨਫੋਰਮੇਸ਼ਨ ਪਾਵਾਂਗੇ ਤੇ ਇਹਨਾਂ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਦਿਓ ਜੀ ਅੱਗੇ ਘੱਟ ਵੱਧ ਬੋਲਿਆ ਕਿ ਮਾਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰੱਖੇ।
ਹੱਥਾਂ ਚੋਂ ਲੰਘਦੀਆਂ ਕਈ ਸਦੀਆਂ, ਮਿੱਟੀ ਜਦੋਂ ਪੰਜਾਬ ਦੀ ਛਾਣਦੇ ਆ, ਆ ਜੋ ਗੁਰੂ ਦਾ ਆਸਰਾ ਓਟ ਲੈ ਕੇ ਇਸ ਵਕਤ ਦੇ ਪਾਸੇ ਨੂੰ ਥੱਲੀਏ ਜੀ, ਅਸੀਂ ਖੇਡਦੇ ਹੋਏ ਕਿੰਨੀ ਦੂਰ ਆ ਗਏ, ਹੁਣ ਵੇਲਾ ਹੈ ਘਰ ਨੂੰ ਚੱਲੀਏ ਜੀ। ਦਾੜਿਆਂ ਦਮਾਲਿਆਂ ਦੇ ਮੁੱਲ ਪਈ ਜਾਂਦੇ ਨੇ, ਕੱਲੇ ਕੱਲੇ ਸਿਰ ਦੀ ਤਲਾਸ਼ ਹੋਈ ਜਾਂਦੀ ਹੈ,
ਮੈਟਲ ਕਰਾਫਟ ਕੰਪਨੀ। ਮੈਟਲ ਕਰਾਫਟ ਕੰਪਨੀ ਹੈਵੀ ਡਿਊਟੀ ਸਟੀਲ ਡੋਰਸ ਤੁਸੀਂ ਬਣਾਉਣੀਆਂ ਨੇ, ਗ੍ਰਿੱਲਾਂ ਬਣਵਾਉਣੀਆਂ ਨੇ, ਜਾਂ ਫਿਰ ਤੁਸੀਂ ਕਸਟਮ ਫਰਨੀਚਰ, ਪੈਟੀਓ ਫਰਨੀਚਰ, ਕੌਫੀ ਟੇਬਲ, ਡਾਇਨਿੰਗ ਟੇਬਲ, ਐਲੂਮੀਨੀਅਮ ਦਾ ਜਾਂ ਫਿਰ ਸਟੀਲ ਦਾ ਬਣਾਉਣਾ ਚਾਹੁੰਦੇ ਹੋ ਤਾਂ ਜਸ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ। ਦ ਮੈਟਲ ਕਰਾਫਟ ਕੰਪਨੀ ਦਾ ਫੋਨ ਨੰਬਰ ਹੈ 437 ਏਰੀਆ ਕੋਡ ਦੇ ਵਿੱਚ 212-22-22 212-22-22 437-212-22-22 ਤੇ ਜਸ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਰੱਬ ਰਾਖਾ।
ਜਿੱਥੇ ਜਿੱਥੇ ਸਿੰਘਾਂ ਦੀਆਂ ਛਾਉਣੀਆਂ ਆਵਾਜ਼ ਨੇ, ਗੁਰੂ ਦੀ ਹਜ਼ੂਰੀ ਬੈਠੇ ਹੁੰਦੇ ਨੇ, ਦੁੱਖ ਸੁੱਖ ਸੋਹਣਿਆਂ ਕਮੀਜ਼ਾਂ ਜਿਹੇ ਹੁੰਦੇ ਨੇ, ਸਿਦਕਾਂ ਦੇ ਪੂਰੇ ਬੰਦ ਬੰਦ ਵਾੜੀ ਜਾਂਦੇ ਨੇ, ਸਿਦਕਾਂ ਦੇ ਪੂਰੇ ਬੰਦ ਬੰਦ ਵਾੜੀ ਜਾਂਦੇ ਨੇ, ਸਾਰੀ ਜ਼ਮਾਤ ਵੇਖੋ ਪਾਸ ਹੋਈ ਜਾਂਦੀ ਹੈ। ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ, ਜੰਗਲਾਂ ਦੇ ਵਿੱਚ ਅਰਦਾਸ ਹੋਈ ਜਾਂਦੀ, ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ, ਜੰਗਲਾਂ ਦੇ ਵਿੱਚ ਅਰਦਾਸ ਹੋਈ ਜਾਂਦੀ ਹੈ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
Quick, fuck you! ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.